दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से कल आप जी ने श्रवण किया कि सतगुरु गोविंद सिंह सच्चे पातशाह जी ने एक कां दी मुक्ति की है। सतगुरु गोविंद सिंह सच्चे पातशाह जी ने ओदे पिछले जन्म दी वार्ता सारे सिंघां नूं सुनाई। कल इथों तक कथा पहुंची सी, अज इथों अगे मैं प्रारंभ करदा। सुन सिंघण सिर मुख ते गाथा बिसमाने टेकत प्रभ माथा। ग्रंथाकार भाई संतोख सिंह जी लिखते ने कि सतगुरां दे सिरी मुख तो जदों सारिया सिंघां ने उस कां दी पिछले जन्म दी गाथा नूं सुनिया ते सारे दे सारे सतगुरु गोविंद सिंह सच्चे पातशाह जी दे चरणां दे उत्ते मत्थे टेकदे ने। पूरब दिशा ग्राम की गए ताल बिसाल बिलोकत पए। पूर्व दी दिशा दे वल सतगुरु जी गए ने, पिंड दी जिहड़ी पूर्व वाली दिशा सी उस जगह दे उते एक बहुत वड्डा सतगुरु सच्चे पातशाह जी ने तालाब देखे। तह एक सर्प आव तो ताए करत शीघ्र फण ऊच उठाए। जदों सतगुरु गोविंद सिंह जी तालाब दे लागे गए ते कवि संतोख सिंह जी लिखदे ने एक बहुत वड्डा जिहड़ा सप सी ओ दौड़िया आ रहा सी, अपनी फण नूं उहने बहुत उच्चा चुक्या होया सी। सत गुर बाण खैंच कर मारा गिरे ओ तरा पर प्राण बिदारा। सप ने उच्ची सारी अपनी फण चुकी हुई सी ते दौड़दा होया सतगुरु गोविंद सिंह सच्चे पातशाह जी दे वल वाधा आ रहा सी। कवि संतोख सिंह जी लिखदे ने कि सतगुरां ने अपने तनख नूं सांभिया है, तिखा तीर पत्थे दे विचों कढ़िया ते तनिश दे विच जोड़ के सतगुरु सच्चे पातशाह जी ने तीर दा प्रहार उस सप दे उत्ते कीता। कवि संतोख सिंह जी लिखदे ने कि लगन दी देर सी तीर के जिहड़ा सप सी ओ डिग पिया धरती दे उत्ते, पाव के सप मारिया गया। सिरी मुख ते सब हुण सुनायो ए मसंद दीरग गर बायो। कानू जदों मारिया सी ते सिंघां ने सवाल कीता सी सतगुरु जी नूं मारिया क्यों, ते जदों सप नूं सतगुरां ने तीर दे नाल मार दिता ते किसे सिंघ ने कोई सवाल नहीं कीता, स्वयं सतगुरु गोविंद सिंह सच्चे पातशाह जी उस सप दे बारे दसन लगे। सतगुरु जी कहिंदे ने इह मसंद दीरग गरबायो। सतगुरु सिंघां नूं कहिंदे ने इह पिछले जन्म दे विच बहुत वड्डा ਥਾਪਿਆ ਹੋਇਆ ਮਸੰਦ ਸੀ ਜਿਹੜਾ ਕਿ ਬਹੁਤ ਜ਼ਿਆਦਾ ਹੰਕਾਰਿਆ ਗਿਆ ਸੀ। ਸਤ ਸੰਗਤ ਮੈਂ ਨਿਵਿਓ ਨਾ ਸੀਸ, ਇੱਕ ਮਨ ਜਪਿਓ ਨਹੀ ਜਗਦੀਸ਼। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਨੇ ਸਤ ਸੰਗਤ ਦੇ ਅੱਗੇ ਕਦੇ ਵੀ ਆਪਣਾ ਸਿਰ ਨਹੀਂ ਨਵਾਇਆ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਇੱਕ ਮਨ ਦੇ ਨਾਲ ਇਹਨੇ ਕਦੇ ਵੀ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ, ਭਾਵ ਕੇ ਬੰਦਗੀ ਵੀ ਕੋਈ ਨਹੀਂ ਕੀਤੀ। ਗੁਰ ਕੀ ਕਾਰ ਦਰਬ ਬਹੁ ਆਨੇ, ਸੰਚ ਸੰਚ ਕਰ ਕੀਨ ਮਹਾਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਘਰ ਦੀ ਜਿਹੜੀ ਉਗਰਾਹੀ ਸੀ ਇਕੱਠੀ ਕਰਕੇ ਬਹੁਤੀ ਜਗ੍ਹਾ ਤੋਂ ਲੈ ਕੇ ਆਉਂਦਾ ਸੀ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਇਕੱਠੀ ਕਰ ਕਰਕੇ ਬਹੁਤੀ ਸਾਰੀ ਮਾਇਆ ਨੇ ਆਪਣੇ ਘਰ ਦੇ ਵਿੱਚ ਵਧਾਈ ਸੀ। ਸਿਮਰਤ ਧਨ ਕੋ ਤਜ ਕਰ ਪ੍ਰਾਨ, ਪਾਇਓ ਸਰਪ ਤਾਰ ਤੇ ਅਭਿਮਾਨ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਨ ਦੇ ਨਾਲ ਇਹਦਾ ਬਹੁਤ ਜ਼ਿਆਦਾ ਪਿਆਰ ਸੀ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਇਸ ਮਸੰਦ ਦਾ ਅੰਤ ਹੋਇਆ ਉਸ ਵੇਲੇ ਵੀ ਇਹਦੀ ਜਿਹੜੀ ਸੁਰਤੀ ਸੀ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਨ ਦੇ ਨਾਲ ਹੀ ਜੁੜੀ ਹੋਈ ਸੀ। ਭਾਇਓ ਸਰਪ ਧਾਰਤ ਅਭਿਮਾਨ, ਇਸੇ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਨੂੰ ਸੱਪ ਦੀ ਜੂਨੀ ਪ੍ਰਾਪਤ ਹੋਈ ਹੈ, ਕਿਉਂਕਿ ਆਮ ਕਰਕੇ ਐਸੀ ਮੰਨਤਾ ਹੈ ਕਿ ਸੱਪ ਦਾ ਵਾਸਾ ਉੱਥੇ ਹੁੰਦਾ ਹੈ ਜਿੱਥੇ ਕੋਈ ਬਹੁਤ ਵੱਡਾ ਖਜ਼ਾਨਾ ਹੋਵੇ। ਇਸੇ ਹੀ ਪ੍ਰਥਾ ਭਗਤ ਤ੍ਰਿਲੋਚਨ ਜੀ ਨੇ ਸ਼ਬਦ ਉਚਾਰਨ ਕੀਤਾ, ਭਾਵੇਂ ਕਿ ਸ਼ਬਦ ਬਹੁਤ ਵੱਡਾ ਹੈ ਪਰ ਉਹਨਾਂ ਨੇ ਐਸਾ ਵੀ ਲਿਖਿਆ ਕਿ ਅੰਤ ਦੇ ਵੇਲੇ ਜਿਸ ਤਰ੍ਹਾਂ ਦੀ ਸੁਰਤੀ ਕਿਸੇ ਮਨੁੱਖ ਦੀ ਹੁੰਦੀ ਹੈ ਵੈਸਾ ਹੀ ਅਗਲਾ ਉਸ ਨੂੰ ਜਨਮ ਪ੍ਰਾਪਤ ਹੋ ਜਾਂਦਾ। ਤ੍ਰਿਲੋਚਨ ਜੀ ਲਿਖਦੇ ਨੇ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਭਾਵ ਕਿ ਅੰਤ ਦੇ ਵੇਲੇ ਜੇਕਰ ਮਨੁੱਖ ਦੀ ਜਿਹੜੀ ਸੁਰਤੀ ਹੈ ਉਹ ਲਛਮੀ ਦੇ ਵੱਲ ਜੁੜ ਜਾਂਦੀ ਹੈ, ਮਾਇਆ ਦੇ ਵੱਲ ਆ ਜਾਂਦੀ ਹੈ, ਐਸੀ ਹੀ ਚਿੰਤਾ ਦੇ ਵਿੱਚ ਐਸੀ ਹੀ ਅਵਸਥਾ ਦੇ ਵਿੱਚ ਜੇਕਰ ਉਸ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਨੇ ਤੇ ਭਗਤ ਜੀ ਲਿਖਦੇ ਨੇ ਸਰਪ ਜੋਨ ਵਲ ਵਾਲੇ ਉਤਰੈ, ਫੇਰ ਉਸ ਨੂੰ ਸੱਪ ਦੀ ਜੂਨੀ ਪ੍ਰਾਪਤ ਹੁੰਦੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅੰਤ ਦੇ ਵੇਲੇ ਮਾਇਆ ਨੂੰ ਯਾਦ ਕਰਦਾ ਕਰਦਾ ਹੀ ਇਹ ਮਸੰਦ ਮਰ ਗਿਆ ਤੇ ਇਹਨੂੰ ਫਿਰ ਸੱਪ ਦੀ ਤਾਂ ਜੂਨੀ ਪ੍ਰਾਪਤ ਹੋਈ। ਹਮ ਕੋ ਹੇਰ ਸਮੁਖ ਚੱਲ ਆਵੇ, ਇਹ ਪੀ ਸਰਪ ਜੂਨ ਛੁੱਟ ਕਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਵੱਲ ਆਪਣੇ ਮੂੰਹ ਨੂੰ ਚੁੱਕ ਕੇ ਫਣ ਨੂੰ ਚੁੱਕ ਕੇ ਇਹ ਵਧਿਆ ਆ ਰਿਹਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਦੀ ਸਰਪ ਵਾਲੀ ਜਿਹੜੀ ਜੂਨ ਹੈ ਉਹ ਇਸ ਵੇਲੇ ਅਸੀਂ ਇਹਨੂੰ ਮਾਰ ਕੇ ਖਤਮ ਕਰ ਦਿੱਤਾ ਹੈ। ਭਾਵ ਕਿ ਇਹਦੀ ਜਿਹੜੀ ਜੂਨੀ ਮਿਲੀ ਹੋਈ ਸੀ ਸੱਪ ਦੀ ਉਹ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਕੱਟ ਦਿੱਤੀ ਹੈ। ਕਿਸ ਤਰੀਕੇ ਦੇ ਨਾਲ? ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸੱਪ ਦਾ ਉਧਾਰ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ, ਇਹ ਸੱਪ ਮਸੰਦ ਸੀ ਗੁਰੂ ਕਰਦਾ, ਕਾਰ ਪੇਟਾ ਸੀ ਬਹੁਤ ਚੁਰਾਈ ਇਸਨੇ, ਮਰਨ ਲੱਗੇ ਨੂੰ ਵੀ ਨਾ ਸੰਤੋਖ ਆਇਆ, ਸੁਰਤ ਮਾਇਆ ਦੇ ਵਿੱਚ ਟਿਕਾਈ ਇਸਨੇ, ਅੰਤ ਕਾਲ ਸੁਰਤੀ ਰਹੀ ਵਿੱਚ ਮਾਇਆ, ਅੰਤ ਕਾਲ ਸੁਰਤੀ ਰਹੀ ਵਿੱਚ ਮਾਇਆ, ਮਰ ਸਰਪ ਦੀ ਜੂਨ ਸੋ ਪਾਈ ਇਸਨੇ, ਤਾਰੇ ਸੇਵਕ ਜਾਣ ਕਰਤਾਰ ਸਿੰਘਾ, ਧੰਨ ਗੁਰੂ ਗਤੀ ਤੇਰੀ ਪਾਈ ਕਿਸਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਧੰਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਦੀ ਗਤੀ ਨੂੰ ਜਿਨ੍ਹਾਂ ਦੀ ਮਹਿਮਾ ਨੂੰ ਕੋਈ ਜਾਣ ਤੇ ਪਛਾਣ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸੇਵਕ ਜਾਣ ਕੇ ਹਰ ਇੱਕ ਦਾ ਉਧਾਰ ਕਰਦੇ ਨੇ। ਇਸ ਤਰੀਕੇ ਦੇ ਨਾਲ ਉਸ ਸੱਪ ਦੀ ਵਾਰਤਾ ਵਾਪਰੀ। ਜਾਏ ਗੁਰੂ ਸਰ ਡੇਰਾ ਕੀਨ, ਹਾਇਨ ਲਗਾਇਓ ਤਾਰੇ ਜੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਥੋਂ ਅੱਗੇ ਚੱਲ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਸਰ ਡੇਰਾ ਲਾਇਆ ਹੈ, ਆਪਣੇ ਘੋੜਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੇ ਰੋਕ ਦਿੱਤਾ। ਤਹ ਸੋਡੀ ਮਿਲ ਬੇਕੋ ਆਏ, ਬੰਧਨ ਕਰ ਦਰਸ਼ਨ ਹਰ ਖਾਏ। ਉਥੇ ਜਿਹੜੇ ਸੋਢੀ ਕੁਲ ਦੇ ਸਨ, ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਆਏ, ਆਣ ਕੇ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਤੇ ਦਰਸ਼ਨ ਕਰਕੇ ਪ੍ਰਸੰਨ ਹੋਏ। ਚਾਵਲ ਚੂਣ ਕ੍ਰਤਾਦਕ ਲਿਆਏ, ਤ੍ਰਿਣ ਦਾਣਾ ਸਭ ਦਇਓ ਪਚਾਏ। ਉਹਨਾਂ ਸੋਢੀਆਂ ਨੇ ਚੌਲ, ਆਟਾ, ਘਿਓ ਆਦਿਕ ਸਾਰੀ ਜਿਹੜੀ ਸਮੱਗਰੀ ਸੀ ਉਹ ਪਹੁੰਚਾਈ। ਇਸ ਤੋਂ ਇਲਾਵਾ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਵੀ ਪਹੁੰਚਾਇਆ। ਇਤੇ ਆਦਿਕ ਸੇਵਾ ਸਭ ਕਰੀ, ਖਾਣ ਪਾਨ ਕੀ ਨਸ ਨਿਸ ਪਰੀ। ਇਸ ਤਰ੍ਹਾਂ ਦੀ ਹੋਰ ਵੀ ਜਿਹੜੀ ਸਾਰੀ ਸੇਵਾ ਸੀ ਉਹਨਾਂ ਸਾਰਿਆਂ ਸੋਢੀਆਂ ਨੇ ਮਿਲ ਕੇ ਕੀਤੀ। ਸਤਿਗੁਰਾਂ ਤੇ ਸਤਿਗੁਰਾਂ ਦੇ ਸਿੰਘਾਂ ਦੇ ਵਾਸਤੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕੀਤਾ, ਉਹ ਛਕਾਇਆ। ਉਸ ਵੇਲੇ ਫਿਰ ਰਾਤ ਹੋ ਗਈ। ਸੋਪਤ ਜਥਾ ਸੁਖ ਗੁਰ ਭਗਵਾਨ, ਉੱਠੇ ਪ੍ਰਾਤ ਕਰ ਸੋਚ ਸ਼ਨਾਨ। ਭਗਵਾਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਖ ਦੇ ਨਾਲ ਉਸ ਰਾਤ ਨੂੰ ਬਤੀਤ ਕੀਤਾ। ਜਦੋਂ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਉੱਠੇ ਨੇ, ਇਸ਼ਨਾਨ ਪਾਣੀ ਕੀਤਾ। ਕਰਿਓ ਕੂਚ ਹੈ ਜ਼ੀਨ ਪਵਾਏ, ਪਏ ਅਰੂੜਨ ਮਗ ਪਗ ਪਾਏ। ਸਤਿਗੁਰਾਂ ਨੇ ਹੁਕਮ ਕਰਕੇ ਆਪਣੇ ਘੋੜੇ ਦੇ ਉੱਤੇ ਕਾਠੀ ਪਵਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਘੋੜੇ ਦੀ ਅਸਵਾਰੀ ਕੀਤੀ ਤੇ ਰਸਤੇ ਦੇ ਉੱਤੇ ਘੋੜੇ ਨੂੰ ਪਾ ਦਿੱਤਾ। ਕਰਤ ਅਖੇਰ ਕਿਰਪਾਲ ਪਿਆਣੇ, ਡੇਰਾ ਕਰਿਓ ਗ੍ਰਾਮ ਛੱਤੀ ਆਣੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾਲੇ ਚਲਦੇ ਜਾ ਰਹੇ ਨੇ ਤੇ ਨਾਲੇ ਸਤਿਗੁਰੂ ਜੀ ਸ਼ਿਕਾਰ ਖੇਡਦੇ ਜਾਂਦੇ ਨੇ। ਚਲਦਿਆਂ ਚਲਦਿਆਂ ਛਤਿਆਣੇ ਨਾਂ ਦੀ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਉੱਥੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ। ਮੁਕਤਸਰ ਤੋਂ 12-13 ਮੀਲ ਤੇ ਇਹ ਜਗ੍ਹਾ ਹੈ ਜਿਹਨੂੰ ਛਤਿਆਣਾ ਆਖਿਆ ਜਾਂਦਾ। ਨਿਸਬਿਤਾਏ ਤਹ ਪੇ ਅਸਵਾਰਾ, ਟਿੱਬਾ ਏਕ ਉਹ ਤੰਗ ਨਿਹਾਰਾ। ਉਸ ਜਗ੍ਹਾ ਦੇ ਉੱਤੇ ਇੱਕ ਰਾਤ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਤੀਤ ਕੀਤੀ। ਅਗਲੀ ਸਵੇਰ ਫਿਰ ਅੱਗੇ ਗਏ ਨੇ। ਅੱਗੇ ਇੱਕ ਬਹੁਤ ਉੱਚਾ ਸਤਿਗੁਰਾਂ ਨੇ ਟਿੱਬਾ ਦੇਖਿਆ। ਬ੍ਰਾਹਮੀ ਇੱਕ ਫਕੀਰ ਤਹ ਰਹੇ, ਤਿਸਕੇ ਨਾਮ ਸਥਲ ਸੋ ਕਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬ੍ਰਹਮੀ ਨਾਂ ਦਾ ਇੱਕ ਫਕੀਰ ਰਹਿੰਦਾ ਸੀ, ਉਸੇ ਦੇ ਨਾਮ ਦੇ ਉੱਤੇ ਉਹ ਜਗ੍ਹਾ ਮਸ਼ਹੂਰ ਸੀ। ਚਾਕਰ ਜੇ ਬਿਰਾੜ ਗੁਰ ਰਾਖੇ, ਮਿਲਿਆ ਪਸਮੈ ਮੂਰਖ ਪਾਖੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਇੱਕ ਹੋਰ ਵੀ ਬਹੁਤ ਵੱਡੀ ਘਟਨਾ ਵਾਪਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬੈਰਾੜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਕਰ ਰੱਖੇ ਸਨ, ਜਿਨ੍ਹਾਂ ਨੂੰ ਆਪਣੀ ਸੈਨਾ ਦੇ ਵਿੱਚ ਸਤਿਗੁਰਾਂ ਨੇ ਸ਼ਾਮਲ ਕੀਤਾ ਸੀ, ਉਹਨਾਂ ਮੂਰਖਾਂ ਨੇ ਆਪਸ ਦੇ ਵਿੱਚ ਇੱਕ ਖੋਟੀ ਸਲਾਹ ਕੀਤੀ। ਗੁਰ ਤੇ ਕਿਉਂ ਨਾ ਚਾਕਰੀ ਲੇਤੇ, ਬਣੇ ਕਠੋਰ ਬਿਨਾ ਨਹੀਂ ਦੇਤੇ। ਇਹਨਾਂ ਸਾਰਿਆਂ ਬੈਰਾੜਾਂ ਨੇ ਆਪਸ ਦੇ ਵਿੱਚ ਮਿਲ ਕੇ ਸਲਾਹ ਕੀਤੀ ਹੈ ਕਿ ਸਾਨੂੰ ਸਤਿਗੁਰਾਂ ਦੇ ਕੋਲੋਂ ਆਪਣੀਆਂ ਤਨਖਾਹਾਂ ਲੈਣੀਆਂ ਚਾਹੀਦੀਆਂ ਨੇ। ਜਿੰਨਾ ਚਿਰ ਅਸੀਂ ਕਠੋਰ ਨਹੀਂ ਬਣਦੇ, ਉਹਨਾਂ ਚਿਰ ਇਹਨਾਂ ਸਤਿਗੁਰਾਂ ਨੇ ਸਾਡੀਆਂ ਤਨਖਾਹਾਂ ਅਦਾ ਨਹੀਂ ਕਰਨੀਆਂ। ਪੂਰਬ ਕਈ ਬਾਰ ਤੁਮ ਜਾਚੀ, ਦਹ ਦਹ ਗਿਰਾਇਓ ਬਾਚੀ। ਬੈਰਾੜ ਸਲਾਹ ਕਰਦੇ ਨੇ ਕਿ ਪਹਿਲਾਂ ਵੀ ਬਹੁਤੀ ਵਾਰੀ ਸਤਿਗੁਰਾਂ ਨੂੰ ਅਸੀਂ ਅਰਜ ਕੀਤੀ ਹੈ ਕਿ ਸਾਡੀਆਂ ਤਨਖਾਹਾਂ ਦੇ ਦੇਵੋ। ਜਦੋਂ ਵੀ ਮੰਗਦੇ ਹਾਂ ਤੇ ਉਦੋਂ ਕਹਿ ਦਿੰਦੇ ਨੇ ਦੇ ਦੇਵਾਂਗੇ ਦੇ ਦੇਵਾਂਗੇ। ਕੇ ਚਿਤ ਕਹੈ ਨਾ ਧਨ ਗੁਰ ਪਾਸਾ, ਕਿਮ ਲੈ ਬੇ ਕੀ ਕਰਹੋ ਆਸਾ। ਕਈਆਂ ਨੇ ਆਖਿਆ ਕਿ ਤਨਖਾਹਾਂ ਮੰਗੀਆਂ ਜਾਣੀਆਂ ਚਾਹੀਦੀਆਂ ਨੇ। ਬੜੀ ਵਾਰੀ ਮੰਗਿਆ, ਹਰ ਵਾਰੀ ਦੇ ਦਿਆਂਗੇ ਕਹਿ ਕੇ ਸਤਿਗੁਰੂ ਜੀ ਟਾਲ ਦਿੰਦੇ ਨੇ, ਤੇ ਕਈਆਂ ਬੈਰਾੜਾਂ ਨੇ ਉਸ ਵੇਲੇ ਆਖਿਆ ਕਿ ਸਤਿਗੁਰਾਂ ਦੇ ਕੋਲ ਇਸ ਵੇਲੇ ਧਨ ਨਹੀਂ ਹੈ, ਇਸ ਕਰਕੇ ਤੁਸੀਂ ਧਨ ਲੈਣ ਦੀ ਇੱਛਾ ਹੀ ਕਿਵੇਂ ਧਾਰਨ ਕਰ ਸਕਦੇ ਹੋ, ਭਾਵ ਕਿ ਸਤਿਗੁਰੂ ਜੀ ਤਨਖਾਹਾਂ ਤੇ ਤਾਂ ਦੇਣਗੇ ਜੇਕਰ ਉਹਨਾਂ ਦੇ ਕੋਲ ਧਨ ਹੋਵੇਗਾ। ਇਸ ਵੇਲੇ ਸਤਿਗੁਰਾਂ ਦੇ ਕੋਲ ਮਾਇਆ ਨੇ। ਠਹਿਰੇਗੇ ਜਬ ਕਿਸੇ ਸਥਾਨ, ਸੰਗਤ ਆਵੇ ਮੇਲ ਮਹਾਨ। ਕਈਆਂ ਬੈਰਾੜਾਂ ਨੇ ਆਖਿਆ ਕਿ ਜਦੋਂ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਜਾਣਗੇ, ਫਿਰ ਬਹੁਤੀਆਂ ਸਾਰੀਆਂ ਸੰਗਤਾਂ ਇਕੱਠ ਦੇ ਰੂਪ ਦੇ ਵਿੱਚ ਆਉਣਗੀਆਂ, ਸਤਿਗੁਰਾਂ ਦਾ ਦਰਸ਼ਨ ਕਰਨਗੀਆਂ, ਤੇ ਫਿਰ ਸੰਗਤਾਂ ਦੇ ਵੱਲੋਂ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਏਗੀ। ਅਰ ਪੈ ਦਰਬ ਦੇਹਗੇ ਸੋਈ, ਇਹਾਂ ਉਜਾਰ ਕਹਾਂ ਤੇ ਹੋਈ। ਜਦੋਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਾਇਆ ਅਰਪਣ ਕਰਨਗੀਆਂ, ਤੇ ਫਿਰ ਉਹੀ ਮਾਇਆ ਸਾਰਿਆਂ ਨੂੰ ਦਿੱਤੀ ਜਾਵੇਗੀ ਤਨਖਾਹਾਂ ਦੇ ਰੂਪ ਦੇ ਵਿੱਚ। ਕਹਿੰਦੇ ਨੇ ਇਹਾਂ ਉਜਾਰ ਕਹਾਂ ਤੇ ਹੋਈ, ਇੱਥੇ ਉਜਾੜ ਦੇ ਵਿੱਚ ਇਸ ਤਰ੍ਹਾਂ ਮਾਇਆ ਕਿੱਥੋਂ ਆ ਜਾਏਗੀ ਜਿਹੜੀ ਤੁਹਾਨੂੰ ਅਦਾ ਕਰ ਦੇਣ। ਕਈਆਂ ਬੈਰਾੜਾਂ ਦਾ ਐਸਾ ਖਿਆਲ ਸੀ। ਸੁਣ ਕੇ ਚਿਤ ਬਾਕ ਬਖਾਨ, ਹਮ ਤੋਂ ਔਰ ਕਛੂ ਨਹੀਂ ਜਾਣੈ। ਸੁਣ ਕੇ ਕਈਆਂ ਬੈਰਾੜਾਂ ਨੇ ਆਖਿਆ, ਅਸੀਂ ਇਸ ਗੱਲ ਨੂੰ ਨਹੀਂ ਜਾਣਦੇ ਕਿ ਮਾਇਆ ਕਿੱਥੋਂ ਆਵੇਗੀ ਜਾਂ ਕਿੱਥੇ ਜਾਵੇਗੀ। ਕਹਿੰਦੇ ਨੇ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ, ਸਾਨੂੰ ਤੇ ਆਪਣੀਆਂ ਤਨਖਾਹਾਂ ਲੋੜੀਂਦੀਆਂ ਨੇ। ਅਬ ਤੋਂ ਇਹਾਂ ਖਰੇ ਕਰ ਲੇ, ਲੀਏ ਬਿਨਾ ਨਾ ਚਲਵੇ ਦੇਹ। ਕਈਆਂ ਬੈਰਾੜਾਂ ਨੇ ਆਖਿਆ ਕਿ ਹੁਣ ਇੱਥੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰੋਕ ਲਵਾਂਗੇ, ਇੱਥੋਂ ਅੱਗੇ ਨਹੀਂ ਜਾਣ ਦੇਵਾਂਗੇ। ਜਿੰਨਾ ਚਿਰ ਸਾਨੂੰ ਸਾਡੀਆਂ ਤਨਖਾਹਾਂ ਨਹੀਂ ਮਿਲਦੀਆਂ, ਉਹਨਾਂ ਚਿਰ ਸਤਿਗੁਰਾਂ ਨੂੰ ਅੱਗੇ ਜਾਣ ਨਹੀਂ ਦੇਵਾਂਗੇ। ਗੁਰੂ ਕਰਾਮਾਤੀ ਜਗ ਜਾਨ, ਯਾਂ ਤੇ ਲਗ ਦੀਰਗ ਸਭ ਮਨ। ਕਈਆਂ ਬੈਰਾੜਾਂ ਨੇ ਆਖਿਆ ਕਿ ਗੁਰੂ ਤੇ ਕਰਾਮਾਤੀ ਹੈ, ਸਾਰੀ ਦੁਨੀਆ ਇਸ ਗੱਲ ਨੂੰ ਜਾਣਦੀ ਹੈ, ਇਸ ਕਰਕੇ ਲਗ ਦੀਰਗ ਸਭ ਮਨ ਹੈ, ਭਾਵ ਕੇ ਸਤਿਗੁਰੂ ਜੀ ਕਰਾਮਾਤੀ ਨੇ ਛੋਟੇ ਤੇ ਵੱਡੇ ਸਾਰੇ ਸਤਿਗੁਰਾਂ ਨੂੰ ਮੰਨਦੇ ਨੇ। ਜਬ ਅਟਕਾਇ ਲੇਗੇ ਤਬ ਹਮ ਕੋ ਤਨ ਦੇ ਮਹਾ। ਬੈਰਾੜ ਵਿਚਾਰਾਂ ਕਰਦੇ ਨੇ ਕਿ ਜਦੋਂ ਇਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੂੰ ਅਟਕਾ ਦਿਆਂਗੇ, ਸਤਿਗੁਰਾਂ ਨੂੰ ਰੋਕ ਦਿਆਂਗੇ, ਤੇ ਫਿਰ ਆਪਣੇ ਆਪ ਹੀ ਆਪਣੀ ਕਰਾਮਾਤ ਦੀ ਵਰਤੋਂ ਕਰਕੇ ਜਿੱਥੋਂ ਨਾ ਕਿੱਥੋਂ ਇਹ ਧਨ ਸਾਨੂੰ ਅਦਾ ਕਰਨਗੇ। ਨਤ ਹੈ ਅਪਰ ਬਾਰਤਾ ਖੋਟੀ, ਹਮਰੀ ਹਾਦੀ ਹਾਂ ਲਗ ਤੋਟੀ। ਕਈਆਂ ਬੈਰਾੜਾਂ ਨੇ ਆਖਿਆ ਕਿ ਜੇਕਰ ਐਸਾ ਨਾ ਹੋਇਆ ਤੇ ਫਿਰ ਸਾਡੇ ਵਾਸਤੇ ਜਿਹੜੀ ਵਾਰਤਾ ਹੈ ਉਹ ਬਹੁਤ ਖੋਟੀ ਹੋਵੇਗੀ, ਮਾੜੀ ਹੋਵੇਗੀ। ਹਮਰੀ ਹੱਦ ਇਹਾਂ ਲਗ ਤੋਟੀ, ਕਿਉਂਕਿ ਸਾਡੀ ਜਿਹੜੀ ਹੱਦ ਹੈ ਬੈਰਾੜਾਂ ਦੀ ਇਹ ਲਾਗੇ ਹੀ ਹੈ, ਇਸ ਤੋਂ ਬਾਅਦ ਸਾਡੀ ਹੱਦ ਖਤਮ ਹੋ ਜਾਏਗੀ। ਸਭ ਬਿਦ ਤੇ ਹੈ ਜ਼ੋਰ ਹਮਾਰਾ, ਚਹਿ ਕਰੇ ਔਰ ਨਾ ਰਖਵਾਰਾ। ਸਾਡੀ ਸਰਹੱਦ ਦੇ ਵਿੱਚ ਨੇ, ਸਾਡੇ ਇਲਾਕੇ ਦੀ ਜੂਹ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵੇਲੇ ਰੁਕੇ ਨੇ। ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਸਾਡਾ ਹਰ ਇੱਕ ਪ੍ਰਕਾਰ ਦਾ ਜ਼ੋਰ ਚੱਲ ਸਕਦਾ ਹੈ। ਚਹਿ ਕਰੇ ਔਰ ਨਾ ਰਖਵਾਰਾ, ਅਸੀਂ ਆਪਣੀ ਜੂਹ ਦੇ ਵਿੱਚ ਆਪਣੀ ਹੱਦ ਦੇ ਵਿੱਚ ਜੋ ਚਾਹੀਏ ਸੋ ਕਰੀਏ, ਸਾਨੂੰ ਕੋਈ ਵੀ ਅਟਕਾ ਨਹੀਂ ਸਕਦਾ। ਸਾਬੋ ਕੀ ਹੱਦ ਹੈ ਅਗਾਰੀ, ਅਬੈ ਪ੍ਰਵੇਸ਼ ਤਿਸੈ ਮਜਾਰੀ। ਬੈਰਾੜ ਸਲਾਮਾਂ ਕਰਦੇ ਨੇ, ਅਜੇ ਤੇ ਸਤਿਗੁਰੂ ਜੀ ਸਾਡੀ ਸਰਹੱਦ ਦੇ ਵਿੱਚ ਨੇ, ਤੇ ਜੇਕਰ ਸਾਡੀ ਸਰਹੱਦ ਨੂੰ ਟੱਪ ਗਿਆ ਤੇ ਅੱਗੋਂ ਜਿਹੜੀ ਸਰਹੱਦ ਸ਼ੁਰੂ ਹੋਣੀ ਹੈ ਉਹ ਹੋਣੀ ਹੈ ਸਾਬੋ ਕੀ ਤਲਵੰਡੀ ਦੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸਾਬੋ ਤਲਵੰਡੀ ਦੀ ਹੱਦ ਦੇ ਵਿੱਚ ਪ੍ਰਵੇਸ਼ ਕਰ ਗਏ ਤੇ ਫਿਰ ਸਾਡਾ ਜ਼ੋਰ ਚੱਲਣਾ ਨਹੀਂ। ਕਿਉਂ ਨਹੀਂ ਜ਼ੋਰ ਚੱਲਣਾ? ਅੱਗੇ ਕਵੀ ਜੀ ਬਿਆਨ ਕਰਦੇ ਹਨ। ਡੱਲਾ ਮਿਲੇ ਆਣ ਬਲ ਪਾਰੀ, ਸੁਪਟ ਸੈਂ ਕਰੇ ਬਾਕ ਮਜਾਰੀ। ਕਿਉਂਕਿ ਸਭ ਤਲਵੰਡੀ ਦੇ ਵਿਚ ਰਹਿੰਦਾ ਹੈ ਡੱਲਾ। ਡੱਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਮਿਲ ਜਾਵੇਗਾ, ਜਿਹੜਾ ਕਿ ਵੱਡਾ ਬਲਕਾਰੀ ਹੈ। ਇਸ ਤੋਂ ਇਲਾਵਾ ਜਿਹੜੇ ਸੈਂਕੜੇ ਸ਼ਸਤਰਧਾਰੀ ਸੂਰਮੇ ਨੇ ਉਹ ਡੱਲੇ ਦੀ ਆਗਿਆ ਦੇ ਵਿਚ ਚੱਲਦੇ ਨੇ। ਇਸ ਕਰਕੇ ਡੱਲੇ ਦੇ ਅੱਗੇ ਸਾਡੀ ਕੋਈ ਦਾਲ ਨੀ ਗੱਲ ਨੀ। ਬੈਰਾੜ ਇਸ ਤਰ੍ਹਾਂ ਦੀ ਖੋਟੀ ਵਿਉਂਤ ਸੋਚ ਰਹੇ ਨੇ। ਕਾਰੋ ਜ਼ੋਰ ਸੋ ਚਲਨ ਨ ਦਹਿ, ਬਹੁਰ ਚਾਕਰੀ ਮੁਸ਼ਕਲ ਪੈ। ਜੇਕਰ ਉਸ ਵੇਲੇ ਜ਼ੋਰ ਕਰਾਂਗੇ ਤੇ ਡੱਲਾ ਸਾਡੇ ਜ਼ੋਰ ਨੂੰ ਨਹੀਂ ਚਲਣ ਦੇਵੇਗਾ, ਤੇ ਫੇਰ ਜਿਹੜੀ ਚਾਕਰੀ ਹੈ, ਜਿਹੜੀ ਤਨਖਾਹ ਹੈ, ਉਹ ਤੇ ਮੁਸ਼ਕਲ ਦੇ ਨਾਲ ਹੀ ਪ੍ਰਾਪਤ ਹੋਵੇਗੀ। ਭਾਵ ਕੇ ਫੇਰ ਤੇ ਤਨਖਾਹਾਂ ਮਿਲਣ ਦੀ ਕੋਈ ਉਮੀਦ ਹੀ ਬਾਕੀ ਨਹੀਂ ਰਹੇਗੀ। ਪਲੀ ਬਾਤ ਗੁਰ ਲਿਓ ਅਟਕਾਈ, ਇੱਕ ਇੱਕ ਦਿਨ ਕੋ ਧਨ ਲਿਓ ਪਾਈ। ਇਸ ਕਰਕੇ ਬੈਰਾੜ ਸਲਾਹਾਂ ਕਰਦੇ ਨੇ ਕਿ ਸਾਰਿਆਂ ਤੋਂ ਚੰਗੀ ਇਹ ਗੱਲ ਹੋਵੇਗੀ, ਇਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੂੰ ਰੋਕਿਆ ਜਾਵੇ, ਉਹਨਾਂ ਨੂੰ ਅਟਕਾਇਆ ਜਾਵੇ, ਤੇ ਸਤਿਗੁਰਾਂ ਨੂੰ ਆਖਿਆ ਜਾਵੇ ਕਿ ਪਹਿਲਾਂ ਸਾਡੀਆਂ ਤਨਖਾਹਾਂ ਅਦਾ ਕਰੋ, ਫੇਰ ਅੱਗੇ ਜਾਇਓ। ਹੁਣ ਸਮਾਂ ਜਬ ਘਨੋ ਬਿਤਾਵੇ, ਗੁਰ ਤੇ ਦਰਬ ਚਾਕਰੀ ਪਾਵੇ। ਇੱਕ ਵਾਰੀ ਪਹਿਲਾਂ ਤਨਖਾਹਾਂ ਲੈ ਲਈਏ, ਤੇ ਫੇਰ ਇਹਨਾਂ ਦੇ ਨਾਲ ਜਦੋਂ ਬਹੁਤਾ ਲੰਮਾ ਸਮਾਂ ਬਤੀਤ ਕਰਾਂਗੇ, ਤੇ ਫਿਰ ਦੁਬਾਰਾ ਜਿਹੜੀ ਚਾਕਰੀ ਹੈ, ਜਿਹੜੀ ਮਜ਼ਦੂਰੀ ਹੈ, ਤਨਖਾਹਾਂ ਦੇ ਰੂਪ ਦੇ ਵਿਚ ਉਹ ਸਤਿਗੁਰਾਂ ਤੋਂ ਲਵਾਂਗੇ। ਇਹ ਮਸਲਤ ਮਿਲ ਮੂੜ ਪਕਾਈ, ਗੁਰ ਮਹਿਮਾਨ ਲਖੈ ਅਦ ਕਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਬੈਰਾੜਾਂ ਮੂਰਖਾਂ ਨੇ। ਇਸ ਤਰ੍ਹਾਂ ਦੀ ਜਿਹੜੀ ਮਸਲਤ ਹੈ, ਇਸ ਤਰ੍ਹਾਂ ਦੀ ਜਿਹੜੀ ਸਲਾਹ ਹੈ, ਉਹਨੂੰ ਪੱਕਾ ਕੀਤਾ ਹੈ। ਗੁਰ ਮਹਿਮਾ ਲਖੈ ਨਾ ਅਧਿਕਾਈ, ਭਾਵ ਕਿ ਇਹ ਜਿਹੜੇ ਮੂਰਖ ਨੇ, ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਨਹੀਂ ਜਾਣਦੇ। ਦਾਨ ਸਿੰਘ ਇੱਕ ਬਾਰ ਹਟਾਏ, ਇਮ ਨਹੀਂ ਲਿਓ ਬੁਰਾ ਹੋਏ ਜਾਏ। ਇਹਨਾਂ ਬੈਰਾੜਾਂ ਦੇ ਵਿਚ ਇੱਕ ਆਦਮੀ ਹੈ ਜਿਹਦਾ ਨਾਮ ਹੈ ਦਾਨ ਸਿੰਘ, ਉਹ ਸਾਰਿਆਂ ਤੋਂ ਵੱਖਰਾ ਹੈ। ਦਾਨ ਸਿੰਘ ਨੇ ਸਾਰਿਆਂ ਨਾਲਦਿਆਂ ਬੈਰਾੜਾਂ ਨੂੰ ਆਖਿਆ, ਇਸ ਤਰ੍ਹਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ। ਉਹਨੇ ਹਟਾਇਆ, ਇਮ ਨਹੀਂ ਲਿਓ ਬੁਰਾ ਹੋਏ ਜਾਏ। ਇਸ ਤਰ੍ਹਾਂ ਦੀ ਗੱਲ ਵਿਚਾਰ ਕੇ ਬੈਰਾੜਾਂ ਨੂੰ ਦਾਨ ਸਿੰਘ ਕਹਿੰਦਾ ਕਿ ਸਤਿਗੁਰਾਂ ਤੋਂ ਤਨਖਾਹਾਂ ਨਾ ਲਵੋ, ਕਹਿੰਦਾ ਕਿ ਬਹੁਤ ਬੁਰਾ ਹੋਵੇਗਾ ਸਾਡੇ ਸਾਰਿਆਂ ਦੇ ਵਾਸਤੇ। ਹਾਥ ਨ ਜੋਰ ਜਾਚ ਨਾ ਕਰੀਏ, ਖਰਚ ਦਿਓ ਕਰ ਪਠ ਵਿਚਰੀਏ। ਦਾਨ ਸਿੰਘ ਬੈਰਾੜਾਂ ਨੂੰ ਸਮਝਾਉਂਦਾ ਹੈ ਕਿ ਜਿਹੜੀ ਤੁਸੀਂ ਸਲਾਹ ਕਰ ਰਹੇ ਹੋ ਕਿ ਜ਼ਬਰਦਸਤੀ ਸਤਿਗੁਰਾਂ ਨੂੰ ਰੋਕਾਂਗੇ, ਉਹਨਾਂ ਨੂੰ ਆਖਾਂਗੇ ਪਹਿਲਾਂ ਸਾਡੀਆਂ ਤਨਖਾਹਾਂ ਦੇਵੋ, ਫੇਰ ਅੱਗੇ ਤੁਹਾਨੂੰ ਜਾਣ ਦਿੱਤਾ ਜਾਵੇਗਾ। ਕਹਿੰਦਾ ਇਸ ਤਰ੍ਹਾਂ ਦੀਆਂ ਗੱਲਾਂ ਨਾ ਵਿਚਾਰੋ, ਵਿਚਾਰਨਾ ਵੀ ਐਸੀਆਂ ਗੱਲਾਂ ਪਾਪ ਹੋਇਆ ਕਰਦੀਆਂ ਨੇ। ਕਹਿੰਦਾ ਕਿ ਜੇਕਰ ਤੁਹਾਨੂੰ ਲੋੜ ਹੈ ਤੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਅਰਜ ਕਰੋ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡਾ ਖਰਚਾ ਅਦਾ ਕਰ ਦਿਓ, ਅਸੀਂ ਖਰਚਾ ਘਰ ਨੂੰ ਘੱਲਣਾ ਹੈ। ਜਿਸ ਤੇ ਖਾਣ ਪਾਣ ਸਭ ਹੋਏ, ਆਪਣੇ ਆਮਦਨ ਰਹੀ ਨਾ ਕੋਏ। ਦਾਨ ਸਿੰਘ ਕਹਿੰਦਾ ਕਿ ਸਤਿਗੁਰਾਂ ਨੂੰ ਅਰਜ ਕਰੋ ਕਿ ਸਾਨੂੰ ਤਨਖਾਹਾਂ ਦੇ ਦੇਣ, ਤਾਂ ਕਿ ਸਾਡੇ ਘਰ ਦਾ ਖਾਣ ਪੀਣ ਚੱਲਦਾ ਰਹੇ। ਤੁਸੀਂ ਅਰਜ ਕਰੋ ਕਿ ਸੱਚੇ ਪਾਤਸ਼ਾਹ ਜੀ, ਆਮਦਨ ਦਾ ਘਰ ਦੇ ਵਿਚ ਹੋਰ ਕੋਈ ਸਾਧਨ ਨਹੀਂ, ਅਸੀਂ ਤੁਹਾਡੇ ਕੋਲ ਨੌਕਰੀ ਕਰਦੇ ਆਂ, ਤੁਹਾਡੇ ਤੋਂ ਜਿਹੜੇ ਪੈਸੇ ਮਿਲਣਗੇ ਉਹ ਅਸੀਂ ਘਰਾਂ ਨੂੰ ਘੱਲਾਂਗੇ, ਜਿਨ੍ਹਾਂ ਦੇ ਨਾਲ ਸਾਡੇ ਘਰ ਦੇ ਪਰਿਵਾਰ ਦੇ ਜੀਆਂ ਦਾ ਖਾਣਾ ਦਾਣਾ ਚੱਲੇਗਾ। ਦਹਿ ਸਤਿਗੁਰ ਨਾਹਿਨ ਰਾਖੈ, ਸਮਸੋਲੇ ਬੁਰਾ ਨਹੀਂ ਪਾਖੈ। ਦਾਨ ਸਿੰਘ ਸਾਰਿਆਂ ਬੈਰਾੜਾਂ ਨੂੰ ਕਹਿੰਦਾ ਕਿ ਜੇਕਰ ਇਸ ਤਰ੍ਹਾਂ ਅਰਜ ਕਰੋਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਮਾਇਆ ਦੇ ਦੇਣਗੇ, ਤੁਹਾਡੀ ਮਾਇਆ ਸਤਿਗੁਰੂ ਜੀ ਨਹੀਂ ਰੱਖਣਗੇ। ਪਰ ਕਹਿੰਦਾ ਸਮਸੋਲੇ, ਭਾਵ ਕੇ ਸ਼ਾਂਤੀ ਦੇ ਨਾਲ ਲਵੋ, ਬੁਰੀ ਨਹੀਂ ਪਾਖੋ। ਭਾਵ ਕੇ ਸ਼ਾਂਤੀ ਦੇ ਨਾਲ ਲੈ ਲਵੋ ਸਤਿਗੁਰਾਂ ਤੋਂ ਮਾਇਆ, ਪਰ ਮਾੜੀ ਗੱਲ ਕੋਈ ਨਾ ਕਰੋ ਤੇ ਨਾ ਹੀ ਐਸੀ ਗੱਲ ਸੋਚੋ। ਦਾਨ ਸਿੰਘ ਤੇ ਸੁਣ ਬੈਰਾੜ, ਨਹੀਂ ਮਾਨੇ ਚਹਿ ਕਰਨ ਬਿਗਾੜ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਦਾਨ ਸਿੰਘ ਨੇ ਸਮਝਾਇਆ ਪਰ ਦਾਨ ਸਿੰਘ ਦੀਆਂ ਗੱਲਾਂ ਨੂੰ ਉਹਨਾਂ ਬਾਕੀ ਦੇ ਬੈਰਾੜਾਂ ਨੇ ਨਾ ਮੰਨਿਆ। ਉਹ ਚਾਹੁੰਦੇ ਨੇ ਕੁਝ ਵਿਗਾੜ ਕਰਨਾ। ਆਪਣੇ ਹੱਦ ਵਿਖੇ ਹਮ ਲੈ ਆਗੇ ਗਏ ਨਹੀਂ ਕਿਮ ਦਹਿ। ਬੈਰਾੜ ਕਹਿੰਦੇ ਨੇ ਕਿ ਜਿੰਨਾ ਚਿਰ ਸਾਡੀ ਹੱਦ ਹੈ ਉਸੇ ਹੱਦ ਦੇ ਵਿਚ ਹੀ ਅਸੀਂ ਆਪਣੀਆਂ ਤਨਖਾਹਾਂ ਨੂੰ ਪੂਰਾ ਕਰਾਂਗੇ ਲਵਾਂਗੇ। ਆਗੇ ਗਏ ਨਹੀਂ ਕਿਮ ਦਹਿ। ਜੇਕਰ ਸਤਿਗੁਰੂ ਜੀ ਇੱਥੋਂ ਅੱਗੇ ਲੰਘ ਗਏ ਤੇ ਫੇਰ ਕਦੇ ਵੀ ਨਹੀਂ ਦੇਣਗੇ। ਇਹਾਂ ਜੋਰ ਹਮਰੋ ਅਬ ਚਲੈ ਜਾਚ ਦਰਬ ਸਰਬ ਹੀ ਮਿਲੈ। ਦਾਨ ਸਿੰਘ ਨੂੰ ਸਾਰੇ ਬੈਰਾੜ ਕਹਿੰਦੇ ਨੇ ਇੱਥੇ ਸਾਡਾ ਜੋਰ ਚੱਲਦਾ ਹੈ, ਸਾਡੀ ਤਾਕਤ ਚੱਲਦੀ ਹੈ, ਇੱਥੇ ਹੀ ਮੰਗਾਂਗੇ ਤੇ ਸਾਰੀ ਤਨਖਾਹ ਲੈ ਲਵਾਂਗੇ, ਸਭ ਕੁਝ ਮਿਲ ਜਾਵੇਗਾ। ਕਰ ਮਸਲਤ ਇਕੱਠੇ ਹੋਏ ਫੇਰ ਤਜ ਤੁਰੰਗ ਗੇ ਗੁਰੂ ਅਗੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੈਰਾੜਾਂ ਨੇ ਸਲਾਹ ਕੀਤੀ ਹੈ, ਸਾਰੇ ਦੇ ਸਾਰੇ ਇਕੱਠੇ ਹੋਏ ਨੇ, ਤਜ ਤੁਰੰਗ ਕੇ ਗੁਰੂ ਅਗੇਰ, ਘੋੜਿਆਂ ਨੂੰ ਛੱਡ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਾ ਖਲੋਤੇ। ਖਾਰੇ ਪਏ ਆਗੇ ਸਮੁਦਾਈ ਦਿਓ ਚਾਕਰੀ ਸਭ ਹਮ ਤਾਈ। ਸਤਿਗੁਰਾਂ ਦੇ ਘੋੜੇ ਦੇ ਅੱਗੇ ਜਾ ਕੇ ਖਲੋ ਗਏ ਨੇ, ਰੋਕ ਕੇ ਰਸਤੇ ਨੂੰ ਤੇ ਕਹਿੰਦੇ ਨੇ ਕਿ ਸਾਡੀ ਚਾਕਰੀ ਦੇ ਦੇਵੋ, ਸਾਡੀਆਂ ਤਨਖਾਹਾਂ ਸੱਚੇ ਪਾਤਸ਼ਾਹ ਜੀ ਅਦਾ ਕਰੋ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬਿਗਰੇ ਬ੍ਰਿੰਦ ਬੈਰਾੜ ਜੜ ਗੁਰ ਹੈ ਕੀ ਗਹਿ ਬਾਗ ਖਰੇ ਪਏ ਬੋਲੇ ਬਿਮੁਖ ਜਿਨ ਕੇ ਸ਼ੁਭ ਨਹੀਂ ਪਾਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਜ਼ਿਆਦਾ ਬੈਰਾੜ ਵਿਗੜ ਗਏ ਨੇ, ਮੂਰਖ ਜਿਨ੍ਹਾਂ ਨੇ ਸਤਿਗੁਰਾਂ ਦੇ ਘੋੜੇ ਦੀ ਲਗਾਮ ਫੜ ਲਈ ਹੈ, ਰੋਕ ਦਿੱਤਾ ਹੈ ਸਤਿਗੁਰਾਂ ਦੇ ਘੋੜੇ ਨੂੰ, ਬੇਮੁੱਖ ਹੋ ਗਏ ਨੇ ਜਿਨ੍ਹਾਂ ਦੇ ਕਵੀ ਜੀ ਲਿਖਦੇ ਨੇ ਕਿ ਮਾੜੇ ਭਾਗ ਨੇ, ਉਹਨਾਂ ਨੇ ਸਤਿਗੁਰਾਂ ਦੇ ਘੋੜੇ ਦੀ ਲਗਾਮ ਨੂੰ ਫੜ ਕੇ ਰੋਕ ਦਿੱਤਾ। ਦੇਹੋ ਚਾਕਰੀ ਪ੍ਰਭੂ ਹਮਾਰੀ ਪੁਨ ਗਵਣ ਕੋ ਕਰੋ ਅਗਾਰੀ। ਬੈਰਾੜ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਪਹਿਲਾਂ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਉਹ ਤੁਸੀਂ ਦੇ ਦੇਵੋ ਤੇ ਫਿਰ ਸੱਚੇ ਪਾਤਸ਼ਾਹ ਜੀ ਤੁਹਾਨੂੰ ਅੱਗੇ ਜਾਣ ਦਿੱਤਾ ਜਾਏਗਾ।
ਕਰੀ ਨੌਕਰੀ ਕਿਤਕ ਮਹੀਨੇ ਨਹੀਂ ਰਜਤ ਪਣ ਰਾਵਰ ਦਿਨੇ।
ਬੈਰਾੜ ਕਹਿੰਦੇ ਨੇ ਕਿ ਬਹੁਤ ਸਾਰੇ ਮਹੀਨੇ ਅਸੀਂ ਤੁਹਾਡੀ ਨੌਕਰੀ ਕੀਤੀ ਹੈ ਪਰ ਇੱਕ ਵੀ ਰੁਪਇਆ ਸਾਡੀ ਤਲੀ ਦੇ ਉੱਤੇ ਤੁਸੀਂ ਅਜੇ ਤੱਕ ਨਹੀਂ ਟਿਕਾਇਆ, ਇਸ ਕਰਕੇ ਤੁਸੀਂ ਸਾਨੂੰ ਤਨਖਾਹਾਂ ਦੇ ਜਿਹੜੇ ਮੁਕਰਰ ਕੀਤੇ ਹੋਏ ਪੈਸੇ ਨੇ ਉਹ ਅਦਾ ਕਰੋ।
ਦਰਬ ਪਠਿਓ ਚਹ ਨਿਜ ਨਿਜ ਕਰ ਮਾਹੀ ਸਕਲ ਕੁਟੰਬ ਅੰਨ ਲੈ ਖਾਹੀ।
ਕਹਿੰਦੇ ਨੇ ਕਿ ਅਸੀਂ ਮਾਇਆ ਤੁਹਾਡੇ ਤੋਂ ਲੈ ਕੇ ਆਪੋ ਆਪਣੇ ਘਰਾਂ ਦੇ ਵਿੱਚ ਕਰਨੀ ਚਾਹੁੰਦੇ ਹਾਂ, ਕਿਉਂਕਿ ਮਾਇਆ ਜੇਕਰ ਪਹੁੰਚੇਗੀ ਘਰਾਂ ਦੇ ਵਿੱਚ ਉਹਦੇ ਧਨ ਖਰੀਦ ਕੇ ਸਾਡਾ ਪਰਿਵਾਰ ਖਾਏਗਾ।
ਇਹ ਤੋਂ ਪ੍ਰਤੀਖਤ ਹੈ ਪਰਿਵਾਰ ਹਮ ਖਾਟ ਸੋ ਕਰ ਆਹਾਰਾ।
ਸਾਡੇ ਵੱਲ ਹੀ ਸਾਡੇ ਪਰਿਵਾਰਾਂ ਨੇ ਉਡੀਕ ਲਾਈ ਹੋਵੇਗੀ ਕਿ ਜਿਹੜੇ ਸਾਡੇ ਘਰ ਦੇ ਮੈਂਬਰ ਸਤਿਗੁਰਾਂ ਦੇ ਕੋਲ ਨੌਕਰੀ ਕਰ ਰਹੇ ਨੇ ਉਹ ਮਾਇਆ ਭੇਜਣਗੇ, ਭਾਵ ਕਿ ਜੇਕਰ ਅਸੀਂ ਮਾਇਆ ਕਮਾਉਂਦੇ ਹਾਂ ਤੁਹਾਡੀ ਨੌਕਰੀ ਕਰਕੇ ਉਹ ਮਾਇਆ ਘਰਾਂ ਦੇ ਵਿੱਚ ਪਹੁੰਚਾਈ ਜਾਂਦੀ ਹੈ ਤੇ ਉਸੇ ਦੇ ਨਾਲ ਘਰ ਦਾ ਗੁਜ਼ਾਰਾ ਤੁਰਦਾ।
ਸੁਣ ਗੁਰ ਕਹਿਓ ਨਸ਼ੀ ਗਰ ਕਰੀ ਜੈ ਦਿਨ ਇੱਕ ਦਿਨ ਧਨ ਗਿਣ ਗਿਣ ਲੀਜੈ।
ਜਦੋਂ ਇਸ ਤਰ੍ਹਾਂ ਬੈਰਾੜਾਂ ਨੇ ਧਨ ਦੀ ਮੰਗ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਬੈਰਾੜੋ ਇੰਨੀ ਜ਼ਿਆਦਾ ਕਾਹਲੀ ਨਾ ਕਰੋ,
ਦਿਨ ਦਿਨ ਕੋ ਧਨ ਗਿਣ ਗਿਣ ਲੀਜੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਤੀ ਦਿਨ ਗਿਣ ਗਿਣ ਕੇ, ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੁਹਾਡਾ ਧਨ ਗਿਣ ਗਿਣ ਕੇ ਜ਼ਰੂਰ ਦੇਵਾਂਗੇ, ਭਾਵ ਕਿ ਤੁਹਾਡਾ ਇੱਕ ਦਿਨ ਦਾ ਵੀ ਹਿਸਾਬ ਅਸੀਂ ਨਹੀਂ ਖੁੰਝਾਵਾਂਗੇ, ਪੂਰੇ ਪੈਸੇ ਅਦਾ ਕਰਾਂਗੇ, ਪਰ ਬੈਰਾੜੋ ਕਾਹਲੀ ਨਾ ਕਰੋ।
ਸਾਧਨ ਪਠਾਵੋ ਦੇਰ ਨਾ ਕੋਈ ਡੇਰਾ ਜ ਮੁਕਾਮ ਹਮ ਹੋਈ। ਸਤਿਗੁਰੂ ਜੀ ਕਹਿੰਦੇ ਨੇ ਤੁਹਾਡੀਆਂ ਤਨਖਾਹਾਂ ਅਦਾ ਜਰੂਰ ਕਰਾਂਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮਾਇਆ ਦੇਵਾਂਗੇ, ਫਿਰ ਦੇਰ ਨਹੀਂ ਲੱਗੇਗੀ, ਤੁਸੀਂ ਆਪਣੇ ਘਰਾਂ ਦੇ ਵਿੱਚ ਮਾਇਆ ਭੇਜ ਦੇਵੋਗੇ। ਪਰ ਕਹਿੰਦੇ ਨੇ ਡੇਰਾ ਜਹ ਮੁਕਾਮ ਹਮ ਹੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਮੁਕਾਮ ਕਰਾਂਗੇ, ਜਿੱਥੇ ਡੇਰਾ ਲਾਵਾਂਗੇ ਬਹੁਤੇ ਦਿਨਾਂ ਤੱਕ, ਉੱਥੇ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ। ਕਿਉਂਕਿ ਪਿੱਛੇ ਵੀ ਇਸ ਗੱਲ ਦਾ ਜ਼ਿਕਰ ਆਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਰੁਕਣਗੇ ਉੱਥੇ ਸੰਗਤਾਂ ਆਉਣਗੀਆਂ, ਜੇਕਰ ਸੰਗਤਾਂ ਆਉਣਗੀਆਂ ਤੇ ਧਨ ਆਵੇਗਾ, ਜੇਕਰ ਧਨ ਆਵੇਗਾ ਤੇ ਬੈਰਾੜਾਂ ਦੀਆਂ ਤਨਖਾਹਾਂ ਅਦਾ ਹੋਣਗੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡਾ ਇੱਕ ਇੱਕ ਦਿਨ ਅਸੀਂ ਗਿਣ ਕੇ ਹਿਸਾਬ ਕਰਕੇ ਤੁਹਾਨੂੰ ਪੈਸੇ ਦੇਵਾਂਗੇ, ਪਰ ਕਾਲੇ ਨਾ ਪੋ।
ਆਗਾ ਰੋਕ ਖਾਰੇ ਹੋਏ ਰਹੇ, ਪੁਣ ਬੈਰਾੜ ਬ੍ਰਿੰਦ ਮਿਲ ਕਹੇ।
ਸਤਿਗੁਰਾਂ ਦੇ ਕਹਿਣ ਦੇ ਉੱਤੇ ਵੀ ਉਹਨਾਂ ਨੇ ਘੋੜੇ ਦੀ ਲਗਾਮ ਨਹੀਂ ਛੱਡੀ, ਸਤਿਗੁਰਾਂ ਦੇ ਰਸਤੇ ਨੂੰ ਨਹੀਂ ਛੱਡਿਆ, ਅੱਗੋਂ ਰੋਕ ਕੇ ਸਤਿਗੁਰਾਂ ਨੂੰ ਖਲੋਤੇ ਨੇ ਤੇ ਮਿਲ ਕੇ ਫੇਰ ਇਹਨਾਂ ਨੇ ਦੁਬਾਰਾ ਆਖਿਆ।
ਕਹਿੰਦੇ ਨੇ ਪੂਰਵ ਜਾਚਾ ਕਰ ਕਰ ਲਹਿਓ, ਦੈ ਹੈ ਦਿਨ ਪ੍ਰਤੀ ਕਹੋ।
ਕਹਿੰਦੇ ਨੇ ਜੀ ਇਹ ਤੇ ਗੱਲ ਤੁਸੀਂ ਬੜੀ ਵਾਰੀ ਆਖੀ ਹੈ ਕਿ ਦੇ ਦਿਆਂਗੇ। ਕਹਿੰਦੇ ਨੇ ਪਹਿਲਾਂ ਵੀ ਬੜੀ ਵਾਰੀ ਅਸੀਂ ਜਾਚਨਾ ਕੀਤੀ ਹੈ, ਅਸੀਂ ਮੰਗ ਕੀਤੀ ਹੈ, ਹਰ ਵਾਰੀ ਤੁਸੀਂ ਕਹਿ ਦਿੰਦੇ ਹੋ ਦੇ ਦਿਆਂਗੇ ਦੇ ਦਿਆਂਗੇ, ਇਸ ਤਰ੍ਹਾਂ ਦੀ ਗੱਲ ਕਹਿ ਕੇ ਸਾਨੂੰ ਟਾਲ ਦਿੰਦੇ ਹੋ।
ਹਟੈ ਨਾਜ ਲੀਏ ਬਿਨ ਜਾਣੇ, ਇਸ ਮੈਂ ਹੇਤ ਔਰ ਇੱਕ ਮਾਨੇ।
ਬੈਰਾੜ ਕਹਿੰਦੇ ਨੇ ਕਿ ਅੱਜ ਤੁਹਾਡੀ ਨਾ ਨੁਕਰ ਅਸੀਂ ਪ੍ਰਵਾਨ ਨਹੀਂ ਕਰਾਂਗੇ, ਅੱਜ ਤੁਹਾਡੀ ਆਖੀ ਹੋਈ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਕਰਾਂਗੇ।
ਕਹਿੰਦੇ ਨੇ ਕਿ ਅੱਜ ਤੇ ਲੈ ਤੋਂ ਬਗੈਰ ਤੁਹਾਡੇ ਰਸਤੇ ਨੂੰ ਨਹੀਂ ਛੱਡਾਂਗੇ।
ਇਸ ਮੈਂ ਹੇਤ ਔਰ ਇੱਕ ਮਾਨੋ। ਕਹਿੰਦੇ ਨੇ ਬੈਰਾੜ ਇਹਦੇ ਵਿੱਚ ਇੱਕ ਹੋਰ ਵੀ ਬਹੁਤ ਵੱਡਾ ਕਾਰਨ ਹੈ ਅੱਜ ਤੁਹਾਡੇ ਤੋਂ ਪੈਸੇ ਲੈਣ ਦਾ।
ਇਸੇ ਥਾਨ ਲੱਗ ਹੱਦ ਹਮਾਰੀ, ਜਿਸ ਤੇ ਜਾਚ ਹੈ ਹੱਠ ਤਾਰੀ।
ਕਹਿੰਦੇ ਨੇ ਕਿ ਅੱਜ ਤੁਹਾਡੇ ਤੋਂ ਮੰਗਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਅੱਜ ਤੁਸੀਂ ਸਾਡੇ ਹੱਦ ਦੇ ਵਿੱਚ ਖਲੋਤੇ ਹੋ। ਜੇਕਰ ਇਸੇ ਤਰ੍ਹਾਂ ਚੱਲਦੇ ਰਹੇ ਤੇ ਕੱਲ ਨੂੰ ਸਾਡੀ ਸਰਹੱਦ ਖਤਮ ਹੋ ਜਾਏਗੀ, ਤੁਸੀਂ ਦੂਸਰੀ ਜੂਹ ਦੇ ਵਿੱਚ ਪ੍ਰਵੇਸ਼ ਕਰ ਜਾਵੋਗੇ, ਉੱਥੇ ਸਾਡਾ ਜ਼ੋਰ ਨਹੀਂ ਚੱਲੇਗਾ। ਇਸ ਕਰਕੇ ਅੱਜ ਤੁਹਾਡੇ ਤੋਂ ਅਸੀਂ ਤਨਖਾਹਾਂ ਮੰਗ ਰਹੇ ਹਾਂ ਹੱਠ ਨੂੰ ਧਾਰਨ ਕਰਕੇ।
ਹੈ ਸਾਬੋ ਕੀ ਸੀਮ ਅਗੇਰੇ, ਇਹਾਂ ਦਿਓ ਤਨ ਗਮਨੋ ਫੇਰੇ।
ਬੈਰਾੜ ਕਹਿੰਦੇ ਨੇ ਕਿ ਅੱਗੇ ਦੀ ਜਿਹੜੀ ਸੀਮਾ ਹੈ, ਅੱਗੇ ਦੀ ਜਿਹੜੀ ਹੱਦ ਹੈ, ਉਹ ਸਾਬੋ ਕੀ ਤਲਵੰਡੀ ਦੀ ਆ ਰਹੀ ਹੈ। ਇਸ ਕਰਕੇ ਸਾਡੀ ਸਰਹੱਦ ਇੱਥੋਂ ਤੱਕ ਹੈ, ਇਸੇ ਕਰਕੇ ਸਾਨੂੰ ਤੇ ਤੁਸੀਂ ਇੱਥੇ ਹੀ ਤਨਖਾਹਾਂ ਅਦਾ ਕਰ ਦਿਓ ਤੇ ਫੇਰ ਅਗਲੀ ਜੂਹ ਦੇ ਵਿੱਚ ਪ੍ਰਵੇਸ਼ ਕਰਿਓ।
ਹਮ ਤੇ ਅਬੇ ਨ ਹੋਤ ਸਮਾਈ, ਦੀਏ ਬਿਨਾ ਨ ਚਲੋ ਅਗਵਾਈ।
ਬੈਰਾੜ ਕਹਿੰਦੇ ਨੇ ਸਾਡੀ ਸਮਾਈ ਨਹੀਂ ਹੁੰਦੀ, ਸਾਡੀ ਤਸੱਲੀ ਨਹੀਂ ਹੁੰਦੀ, ਇਸ ਕਰਕੇ ਸਾਨੂੰ ਤੇ ਤੁਸੀਂ ਹੁਣੇ ਹੀ ਤਨਖਾਹਾਂ ਦੇਵੋ ਬਗੈਰ ਦੇਰੀ ਤੋਂ ਤੇ ਫੇਰ ਅੱਗੇ ਚੱਲੋ।
ਹਮ ਨਹੀਂ ਜਾਣ ਦੇਗੇ ਜਾਨੋ, ਦੈਨੋ ਦਰਬ ਇਸੀ ਥਲ ਠਾਨੋ।
ਬੈਰਾੜ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਵਾਂਗੇ, ਇੱਥੇ ਰੋਕ ਕੇ ਰੱਖਾਂਗੇ, ਉਹਨਾਂ ਚਿਰ ਤੱਕ ਰੋਕ ਕੇ ਰੱਖਾਂਗੇ ਜਿੰਨਾ ਚਿਰ ਸਾਨੂੰ ਸਾਡੇ ਪੈਸੇ ਮਿਲ ਨਹੀਂ ਜਾਂਦੇ। ਇਸ ਕਰਕੇ ਤੁਸੀਂ ਆਪਣਾ ਮਨ ਬਣਾਓ ਕਿ ਸਾਨੂੰ ਇੱਥੇ ਹੀ ਸਾਰੇ ਪੈਸੇ ਅਦਾ ਕਰ ਦਿਓ, ਸਾਡੀਆਂ ਤਨਖਾਹਾਂ ਦੇ ਦੇਵੋ। ਇਸ ਤਰੀਕੇ ਦੇ ਨਾਲ ਉਸ ਵੇਲੇ ਬੈਰਾੜਾਂ ਨੇ ਤਲਬਾਂ ਮੰਗੀਆਂ, ਤਨਖਾਹਾਂ ਮੰਗੀਆਂ। ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ।
ਪਹੁੰਚੇ ਗੁਰੂ ਸਰ ਕਾਲ ਚਰਾਣਿਓ ਆ, ਅੱਗੇ ਪਿੰਡ ਬੰਬੀਹ ਸੋ ਆਏ ਗੁਰਜੀ, ਉਥੇ ਵੇਖ ਪ੍ਰੇਮ ਦੋ ਦਿਨ ਰਹੇ, ਲੋਕ ਬਹੁਤੇ ਹੀ ਸਿੰਘ ਸਜਾਏ ਗੁਰਜੀ। ਇਸੇ ਥਾਂ ਪੰਜਾਬ ਦੀ ਆਈ ਸੰਗਤ, ਖੁਸ਼ ਹੋ ਕੇ ਦਰਸ਼ਨ ਪਾਏ ਗੁਰਜੀ, ਰੋਹਲੇ ਥਾਣੀ ਹੋ ਜੰਗੀ ਰਾਣੇ ਆਏ, ਡੇਰੇ ਰਾਤ ਛਤਿਆਣੇ ਲਾਏ ਗੁਰਜੀ। ਉਥੋਂ ਵਹਿਮੀ ਫਕੀਰ ਦੇ ਆਏ ਟਿੱਬੇ, ਇੱਥੇ ਹੋਰ ਹੀ ਪਾਣੇ ਰਚਾਏ ਗੁਰਜੀ।
ਤਲਬਾਂ ਲੈਣ ਨੂੰ ਅੜ ਬੈਰਾੜ ਖਲੇ ਕਹਿੰਦੇ ਦੇਹੋ ਤਲਬਾਂ ਬਚਾਏ ਗੁਰ ਜੀ ਇਥੋਂ ਤਦ ਅੱਗੇ ਅਸੀਂ ਟੁਰਾਂਗੇ ਜੀ ਲੇਖਾ ਪਿਛਲਾ ਦਿਓ ਚੁਕਾਏ ਗੁਰ ਜੀ ਕਾਲੀ ਕਰੋ ਨਾਹੀ ਸਭੋ ਮਿਲ ਜਾਊ ਆਖ ਆਖ ਬਹੁਤੇ ਸਮਝਾਏ ਗੁਰ ਜੀ ਮਨੀ ਇਕ ਨਾ ਮੂਰਖਾਂ ਪੂਤੇ ਆਨੇ ਵਾਗੋਂ ਫੜ ਲਏ ਅਟਕਾਏ ਗੁਰ ਜੀ ਡੇਰਾ ਲੁੱਟਾਂਗੇ ਨਹੀਂ ਤਾਂ ਦਿਓ ਤਲਬਾਂ ਹਟੇ ਮੂਲ ਨਾ ਰਹੇ ਹਟਾਏ ਗੁਰ ਜੀ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਬੜਾ ਹਟਾਇਆ ਬੜਾ ਸਮਝਾਇਆ ਪਰ ਉਹ ਰਤਾ ਵੀ ਨਾ ਸਮਝੇ ਜਿਹੜੇ ਮੂਰਖ ਬੈਰਾੜ ਸਨ ਉਹਨਾਂ ਨੇ ਆਪਣੀਆਂ ਤਲਬਾਂ ਦੀ ਆਪਣੀਆਂ ਤਨਖਾਹਾਂ ਦੀ ਮੰਗ ਜਾਰੀ ਰੱਖੀ
ਬੇਮੁਖ ਬਣਨ ਬੈਣ ਬੈਰਾੜ ਬੋਲੇ ਬਾਕ ਬਿਸਾਲ ਬਿਗਾੜ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇਮੁਖ ਬਣਨ ਵਾਲੇ ਜਿਹੜੇ ਬੈਨ ਨੇ ਉਹ ਬਹੁਤੇ ਸਾਰੇ ਵਿਗਾੜ ਪੈਦਾ ਕਰਨ ਵਾਲੇ ਜਿਹੜੇ ਬੈਰਾੜਾਂ ਨੇ ਬੋਲ ਸਨ ਉਹ ਬੋਲੇ
ਤਵ ਸ੍ਰੀ ਮੁਖ ਤੇ ਤਿੰਨ ਬਖਾਨ ਸੁਣੋ ਬਿਰਾੜੋ ਦੇ ਕਰ ਕੰਨ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬੈਰਾੜਾਂ ਨੇ ਅੜੀ ਕੀਤੀ ਸਤਿਗੁਰਾਂ ਦੇ ਸਮਝਾਇਆ ਵੀ ਨਾ ਮੰਨੇ ਤੇ ਫਿਰ ਆਪਣੇ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਬਚਨ ਕੀਤਾ ਸੁਣੋ ਬੈਰਾੜੋ ਦੇ ਕਰ ਕੰਨ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਆਪਣੀ ਗੱਲ ਤੋਂ ਨਹੀਂ ਮੁੜਦੇ ਤੇ ਧਿਆਨ ਦੇ ਕੇ ਸਤਿਗੁਰੂ ਜੀ ਕਹਿੰਦੇ ਨੇ ਸਾਡੀ ਇੱਕ ਗੱਲ ਸੁਣ ਲਓ
ਕਹਿ ਗੁਰ ਸਿੱਖੀ ਤਜੋ ਰੱਖੀ ਜੈ ਕਿਦੋਂ ਚਾਕਰੀ ਹਮ ਤੇ ਲੀਜੈ
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਵਾਸਤੇ ਦੋ ਗੱਲਾਂ ਨੇ ਤੁਹਾਡੇ ਵਾਸਤੇ ਦੋ ਰਸਤੇ ਨੇ ਤੁਹਾਡੇ ਵਾਸਤੇ ਦੋ ਆਪਸ਼ਨ ਨੇ ਉਹਨਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਕਰ ਸਕਦੇ ਹੋ ਸਤਿਗੁਰੂ ਜੀ ਕਹਿੰਦੇ ਨੇ ਕਿ ਜਾਂ ਤੇ ਗੁਰੂ ਦੀ ਸਿੱਖੀ ਨੂੰ ਬਰਕਰਾਰ ਰੱਖ ਲਓ ਤੇ ਜਾਂ ਫਿਰ ਤਨਖਾਹਾਂ ਲੈ ਲਵੋ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਤਨਖਾਹਾਂ ਲਵੋਗੇ ਤੇ ਫਿਰ ਤੁਸੀਂ ਗੁਰੂ ਦੀ ਸਿੱਖੀ ਤੋਂ ਖਾਰਜ ਤੇ ਜੇਕਰ ਗੁਰੂ ਦੀ ਸਿੱਖੀ ਰੱਖਣੀ ਹੈ ਤੇ ਤਨਖਾਹਾਂ ਦੀ ਮੰਗ ਨਾ ਕਰੋ ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਗੱਲ ਚੰਗੀ ਲੱਗਦੀ ਹੈ ਉਹ ਕਰ ਲਓ
ਕਰ ਨਿਰਨੈ ਸਾਗਰੇ ਮਿਲ ਕਹੋ ਸਿੱਖੀ ਲਹੋ ਕੇ ਤਨ ਕੋ ਲਹੋ
ਸਤਿਗੁਰੂ ਜੀ ਕਹਿੰਦੇ ਨੇ ਸਾਰੇ ਮਿਲ ਕੇ ਨਿਰਣਾ ਕਰ ਲੋ ਵਿਚਾਰ ਕਰ ਲੋ ਕਿ ਗੁਰੂ ਦੀ ਸਿੱਖੀ ਚਾਹੀਦੀ ਹੈ ਜਾਂ ਮਾਇਆ ਚਾਹੀਦੀ ਹੈ ਸਤਿਗੁਰੂ ਜੀ ਕਹਿੰਦੇ ਨੇ ਵਿਚਾਰ ਕਰਕੇ ਸਾਨੂੰ ਜਵਾਬ ਦੇ ਦਿਓ ਕਿ ਤੁਹਾਨੂੰ ਚਾਹੀਦਾ ਕੀ ਹੈ ਗੁਰੂ ਦੀ ਸਿੱਖੀ ਚਾਹੀਦੀ ਹੈ ਜਾਂ ਫਿਰ ਮਾਇਆ ਚਾਹੀਦੀ
ਸੁਣ ਬੈਰਾੜ ਸਲਾਹ ਕਰਨ ਤੇ ਦਰਬ ਲੋਭ ਕੋਰ ਦੇ ਤਰਨ ਤੇ
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ ਤੇ ਫਿਰ ਕਵੀ ਜੀ ਲਿਖਦੇ ਨੇ ਸਾਰੇ ਬੈਰਾੜਾਂ ਨੇ ਮਿਲ ਕੇ ਸਲਾਹ ਕੀਤੀ ਹੈ ਸਲਾਹ ਕਰਨ ਤੋਂ ਬਾਅਦ ਆਖਰਕਾਰ ਇਸੇ ਹੀ ਸਿੱਟੇ ਦੇ ਉੱਤੇ ਨਤੀਜੇ ਦੇ ਉੱਤੇ ਪਹੁੰਚੇ ਨੇ ਕਿ ਮਾਇਆ ਲੈਣੀ ਚਾਹੀਦੀ ਹੈ ਮਾਇਆ ਦਾ ਲੋਭ ਉਹਨਾਂ ਦੇ ਅੰਦਰ ਵੱਧ ਗਿਆ ਤੇ ਗੁਰੂ ਦੀ ਸਿੱਖੀ ਦਾ ਪ੍ਰੇਮ ਘਟ ਗਿਆ
ਕਹਿ ਨਹੀਂ ਗੁਰ ਸਿੱਖੀ ਤਰ ਦਰਬ ਚਾਕਰੀ ਲੈਬੋ ਕਰੇ
ਸਾਰਿਆਂ ਨੇ ਨਿਰਣਾ ਕੀਤਾ ਹੈ ਸਲਾਹ ਕੀਤੀ ਹੈ ਮਿਲ ਕੇ ਹੱਥ ਜੋੜ ਕੇ ਕਹਿੰਦੇ ਨੇ ਨਹੀਂ ਗੁਰ ਸਿੱਖੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਸਾਨੂੰ ਤੁਹਾਡੀ ਗੁਰਸਿੱਖੀ ਦੀ ਕੋਈ ਲੋੜ ਨਹੀਂ ਹੈ ਅਸੀਂ ਤੁਹਾਡੀ ਗੁਰਸਿੱਖੀ ਦੇ ਤਾਰਨੀ ਬਣ ਕੇ ਨਹੀਂ ਰਹਿਣਾ
ਦਰਬ ਚਾਕਰੀ ਲੈਬੋ ਕਰੇ
ਅਸੀਂ ਤੇ ਆਪਣੀਆਂ ਤਨਖਾਹਾਂ ਲੈਣੀਆਂ ਨੇ ਜਿਹੜੀ ਤੁਹਾਡੇ ਕੋਲ ਨੌਕਰੀ ਕੀਤੀ ਹੈ
ਲੀਏ ਬਿਨਾ ਹਮ ਜਾਣ ਨਾ ਦੇਹ ਜਾਣ ਦੇਹ ਤੋਂ ਪੁਣ ਕੇ ਤੇ ਪਹਿ
ਬੈਰਾੜ ਕਹਿੰਦੇ ਨੇ ਕਿ ਤਨਖਾਹਾਂ ਲੈਣ ਤੋਂ ਬਗੈਰ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਕਹਿੰਦੇ ਨੇ ਜਾਣ ਦੇਹ ਤੋਂ ਪੁਣ ਕੇ ਤੇ ਪਹਿ ਜੇਕਰ ਇਸੇ ਤਰ੍ਹਾਂ ਤੁਹਾਨੂੰ ਜਾਣ ਦਿੱਤਾ ਤੁਸੀਂ ਤੇ ਡੱਲੇ ਦੀ ਜੂਹ ਦੇ ਵਿਚ ਵੜ ਜਾਵੋਗੇ ਤੇ ਫਿਰ ਕਿੰਨੇ ਤਨਖਾਹਾਂ ਦੇਣੀਆਂ ਤੇ ਕਿੰਨੇ ਲੈਣੀਆਂ ਭਾਵ ਕੇ ਗੱਲ ਹੀ ਮੁੱਕ ਜਾਏਗੀ ਇਸ ਕਰਕੇ ਅਸੀਂ ਤੇ ਉਹਨਾਂ ਚਿਰ ਤੁਹਾਨੂੰ ਜਾਣ ਨਹੀਂ ਦੇਣਾ ਜਿੰਨਾ ਚਿਰ ਤਨਖਾਹਾਂ ਨਹੀਂ ਦਿੰਦੇ
ਦਰਬ ਛੋੜ ਸਿੱਖੀ ਕੇ ਮਤਾਰੇ ਕਰਤ ਚਾਕਰੀ ਵਿਚਰੇ ਸਾਰੇ
ਕਹਿੰਦੇ ਨੇ ਕਿ ਚਾਕਰੀ ਕਰਦੇ ਫਿਰਦੇ ਆ ਨੌਕਰੀ ਕਰਦੇ ਫਿਰਦੇ ਆ, ਤੁਹਾਡੇ ਨਾਲ ਵਿਚਰ ਰਹੇ ਆ, ਇਹ ਸਾਰਾ ਕੁਝ ਮਾਇਆ ਦੇ ਵਾਸਤੇ ਹੈ। ਦਰਬ ਛੋਰ ਸਿੱਖੀ ਕਿਵ ਧਾਰਨ, ਅਸੀਂ ਮਾਇਆ ਨੂੰ ਛੱਡ ਦੀਏ ਤੇ ਮਾਇਆ ਨੂੰ ਛੱਡ ਕੇ ਗੁਰਸਿੱਖੀ ਨੂੰ ਕਿਵੇਂ ਧਾਰਨ ਕਰ ਲਈਏ। ਅਸੀਂ ਗੁਰ ਦੀ ਸਿੱਖੀ ਤੇ ਭਾਵੇਂ ਛੱਡ ਦਈਏ ਪਰ ਮਾਇਆ ਨਹੀਂ ਛੱਡ ਸਕਦੇ, ਇਸੇ ਵਾਸਤੇ ਤੋਂ ਤੁਹਾਡੇ ਨਾਲ ਜੁੜੇ ਹੋਏ ਆ। ਹੁਣ ਧਿਆਨ ਦੇ ਕੇ ਸਮਝਣ ਦੀ ਲੋੜ ਹੈ ਕਿ ਸਾਰੀ ਜਿਹੜੀ ਖੇਡ ਹੈ ਨਾ, ਉਹ ਸਤਿਗੁਰਾਂ ਦੀ ਆਪਣੀ ਹੀ ਰਚਾਈ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਵੇਲੇ ਐਸਾ ਪ੍ਰੇਮ ਬਣਾ ਦਿੰਦੇ ਨੇ ਕਿ ਗੁਰੂ ਵਰਗਾ ਕੋਈ ਦੁਨੀਆਂ ਤੇ ਜਾਪਦਾ ਹੀ ਨਹੀਂ ਹੈ। ਤੇ ਸਤਿਗੁਰਾਂ ਦੇ ਪਾਵਨ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਕਈ ਵਾਰੀ ਸਿੱਖ ਐਸੇ ਬਣ ਜਾਂਦੇ ਨੇ ਕਿ ਗੁਰੂ ਵਾਲੇ ਲੱਛਣ ਹੀ ਨਹੀਂ ਦਿਖਦੇ, ਕਿ ਗੁਰੂ ਵਾਲਾ ਇੱਕ ਵੀ ਲੱਛਣ ਗੁਰੂ ਦੇ ਵਿੱਚ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ। ਇਹ ਸਤਿਗੁਰਾਂ ਦੀਆਂ ਆਪਣੀਆਂ ਖੇਡਾਂ ਰਚੀਆਂ ਹੁੰਦੀਆਂ ਨੇ, ਆਪੇ ਹੀ ਖੇਡਾਂ ਖੇਡਦੇ ਨੇ, ਆਪੇ ਹੀ ਉਹਨਾਂ ਨੂੰ ਨੇਪਰੇ ਚਾੜਦੇ ਨੇ। ਹੁਣ ਐਸਾ ਮਨ ਬਦਲ ਗਿਆ ਹੈ ਬੈਰਾਲਾਂ ਦਾ, ਜਿਹੜੇ ਇੰਨੇ ਪ੍ਰੇਮੀ ਨੇ ਉਹ ਕਹਿੰਦੇ ਨੇ ਕਿ ਗੁਰ ਦੀ ਸਿੱਖੀ ਛੱਡ ਸਕਦੇ ਆ, ਮਾਇਆ ਨਹੀਂ ਛੱਡ ਸਕਦੇ।
ਅਪਰਾਧ ਮੈਂ ਹੱਥ ਨਾ ਆਵੇ, ਆਪਣ ਸੀਮ ਜਾਂ ਤੇ ਅਟਕਾਂ ਮੈਂ।
ਜੇਕਰ ਹੋਰ ਅੱਗੇ ਚਲੇ ਗਏ, ਡੱਲੇ ਦੀ ਹੱਦ ਦੇ ਵਿੱਚ ਪਹੁੰਚ ਗਏ ਤੇ ਫਿਰ ਸਾਨੂੰ ਤਨਖਾਹਾਂ ਨਹੀਂ ਮਿਲਣਗੀਆਂ। ਇਸ ਕਰਕੇ ਅਸੀਂ ਜਾਣ ਬੁੱਝ ਕੇ ਆਪਣੀ ਹੀ ਸੀਮਾ ਦੇ ਵਿੱਚ, ਆਪਣੀ ਹੀ ਹੱਦ ਦੇ ਵਿੱਚ ਤੁਹਾਨੂੰ ਰੋਕਿਆ, ਤੁਹਾਡੇ ਘੋੜੇ ਦੀ ਲਗਾਮ ਫੜੀ ਹੈ।
ਸੁਣ ਸੀਰੇ ਭਰਾਵ ਨੇ ਜੇ ਧਨ ਖਸੰਭਾਰ, ਸਰਬਗ ਰਾਏ ਗਗਨ ਮੈਂ ਮਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਨਖ ਨੂੰ ਸਾਂਭਿਆ ਹੈ ਤੇ ਉਸ ਤਨਖ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਤੀਰ ਰੱਖਿਆ ਤੇ ਆਕਾਸ਼ ਦੇ ਵੱਲ ਸਤਿਗੁਰਾਂ ਨੇ ਬਾਣ ਚਲਾ ਦਿੱਤਾ।
ਤੁਰਤ ਘਟਾ ਕੰਨ ਕੀ ਹੋਏ ਆਈ, ਬਹੀ ਬਾਉ ਉੱਚੇ ਗਰ ਜਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਕਾਸ਼ ਦੇ ਵੱਲ ਸਤਿਗੁਰਾਂ ਨੇ ਤੀਰ ਚਲਾਇਆ, ਤੁਰੰਤ ਹੀ ਜਿਹੜੀ ਕਾਲੀ ਘਟਾ ਸੀ ਉਹ ਚੜ ਕੇ ਆ ਗਈ, ਬਹੁਤ ਤੇਜ ਹਨੇਰੀ ਵਗਣ ਲੱਗੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੱਦਲ ਉੱਚੀ ਉੱਚੀ ਆਵਾਜ਼ ਦੇ ਨਾਲ ਗੱਜਣ ਲੱਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਇੱਕ ਵੱਖਰੇ ਢੰਗ ਦੇ ਨਾਲ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਬਿਆਨ ਕਰਦੇ ਨੇ, ਮੈਂ ਵੀ ਸਾਧ ਸੰਗਤ ਦੇ ਸਨਮੁਖ ਅਰਜ ਕਰਦਾ ਹਾਂ।
ਤਲਬਾਂ ਲਵੋ ਜਾਂ ਸਿੱਖ ਹੋਵੋ, ਇਹ ਵੀ ਮਾਰ ਦਬਾ ਤਮਕਾਏ ਗੁਰ ਜੀ। ਬੋਲੇ ਜੱਟ ਪਹਿਲਾਂ ਤਲਬਾਂ ਦੇ ਲੋਖਾਂ, ਪਿੱਛੋਂ ਲਵਾਂਗੇ ਫੇਰ ਬਣਾਏ ਗੁਰ ਜੀ। ਨਾਲੇ ਦੇਸ਼ ਦੇ ਵਿੱਚ ਪੈ ਕਾਲ ਰਿਹਾ, ਤੁਸੀਂ ਬਰਖਾ ਦਿਓ ਪਵਾਏ ਗੁਰ ਜੀ। ਅੰਤ ਵੇਖ ਕੇ ਹੱਠ ਉਹਨਾਂ ਜਾਹਲਾਂ ਦਾ, ਉਸੇ ਥਾਂ ਘੋੜਾ ਠਹਿਰਾਏ ਗੁਰ ਜੀ। ਵਾਹਿਗੁਰੂ ਕੈ ਤੀਰ ਚੜਾ ਚਲੇ, ਦੇਣ ਵਾਲੇ ਆਕਾਸ਼ ਚਲਾਏ ਗੁਰ ਜੀ। ਥੋੜੀ ਦੇਰ ਦੇ ਬਾਅਦ ਆ ਹੋਈ ਵਰਖਾ, ਦਿੱਤੀ ਮਾਇਆ ਅਕਾਲ ਦਿਖਾਏ ਗੁਰ ਜੀ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦੋ ਗੱਲਾਂ ਦਾ ਬਿਆਨ ਕਰਦੇ ਨੇ, ਇੱਕ ਤੇ ਉਹਨਾਂ ਨੇ ਤਨਖਾਹਾਂ ਮੰਗੀਆਂ ਤੇ ਦੂਜਾ ਮੰਗ ਕੀਤੀ ਕਿ ਮੀਂਹ ਪਵਾ ਦਿਓ, ਕਾਲ ਪੈ ਰਿਹਾ ਹੈ, ਮੀਂਹ ਦੀ ਬੜੀ ਲੋੜ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੜਾ ਕੇ ਚਿੱਲੇ ਤੀਰ ਆਕਾਸ਼ ਦੇ ਵੱਲ ਚਲਾ ਦਿੱਤਾ, ਕਾਲੀਆਂ ਘਟਾਂ ਚੜ ਕੇ ਆ ਗਈਆਂ, ਬੱਦਲ ਗੱਜਣ ਲੱਗਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਰਿਸ਼ ਸ਼ੁਰੂ ਹੋ ਗਈ।
ਕਰ ਕਾਬਰ ਕੇ ਜਾਲ ਬਿਸਾਲਾ, ਅੰਗਣ ਲਾਏ ਚੋਟ ਕਰਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੜੇ ਡਿੱਗਣ ਲੱਗੇ ਨੇ, ਬਹੁਤੀ ਸਾਰੀ ਗੜਿਆਂ ਦੀ ਵਰਖਾ ਹੋਣ ਲੱਗੀ ਹੈ।
ਅੰਗਣ ਲਾਗੇ ਚੋਟ ਕਰਾਲਾ, ਮੋਟੇ ਮੋਟੇ ਗੜੇ ਡਿੱਗਦੇ ਨੇ
ਜਿਹੜੇ ਸਰੀਰਾਂ ਦੇ ਉੱਤੇ ਵੱਜਦੇ ਨੇ ਤੇ ਬਹੁਤ ਸੱਟ ਵੱਜਦੇ।
ਬਹੁਰ ਪਰ ਵਰਖਾ ਬਹੁ ਬਾਰੀ, ਪਿਖ ਬਿਰਾੜ ਪਾਜੇ ਇੱਕ ਵਾਰੀ।
ਬੜਾ ਮੀਂਹ ਪੈਣ ਲੱਗਾ, ਗੜੇ ਵੀ ਡਿੱਗਣ ਲੱਗੇ ਬਹੁਤੇ ਸਾਰੇ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁੱਖ ਵਾਲੇ ਸਮੇਂ ਨੂੰ ਦੇਖ ਕੇ ਜਿਹੜੇ ਬੈਰਾਲ ਸੀ ਉਹ ਸਾਰੇ ਦੇ ਸਾਰੇ ਇੱਕੋ ਵਾਰੀ ਭੱਜੇ।
ਸੰਗਣ ਬਿਟਪ ਕੇ ਤਾਰੇ ਖਰੇ ਹੈ, ਲੇ ਲੇ ਕਰਨ ਜੀ ਓਟ ਥਿਰੇ ਹੈ।
ਸੰਗ ਲੰਘਣਿਆ ਰੁੱਖਾਂ ਦੇ ਝੁੰਡਾਂ ਦੇ ਥੱਲੇ ਜਾ ਕੇ ਇਹ ਖਲੋਗੇ ਨੇ ਸਾਰੇ ਬੈਰਾੜ ਭਾਵ ਕੇ ਰੁੱਖਾਂ ਦਾ ਆਸਰਾ ਧਾਰਨ ਕੀਤਾ। ਸਿੰਘਣ ਲੇ ਕੰਬਰ ਬਰ ਤਾਨੇ ਸਤਿਗੁਰ ਕੇ ਸਿਰ ਪਰ ਠਹਿਰਾਨੇ। ਜਦੋਂ ਬਹੁਤੇ ਗੜੇ ਡਿੱਗਣ ਲੱਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਰੜੇ ਮੈਦਾਨ ਦੇ ਵਿੱਚ ਸਨ ਤੇ ਜਿਹੜੇ ਬੈਰਾੜ ਨੇ ਉਹ ਰੁੱਖਾਂ ਦੀ ਓਟ ਲੈ ਕੇ ਰੁੱਖਾਂ ਦੇ ਥੱਲੇ ਜਾ ਖਲੋਤੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਨਿਕਟ ਵਰਤੀ ਸੇਵਕਾਂ ਨੇ ਬਹੁਤੇ ਸਾਰੇ ਕੰਬਲ ਇਕੱਠੇ ਕੀਤੇ ਨੇ ਤੇ ਸਤਿਗੁਰਾਂ ਦੇ ਸੀਸ ਦੇ ਉੱਤੇ ਉਹਨਾਂ ਕੰਬਲਾਂ ਨੂੰ ਤਾਣ ਦਿੱਤਾ ਤਾਂ ਕਿ ਕੰਬਲਾਂ ਦੇ ਉੱਤੇ ਹੀ ਗੜੇ ਟਿਕ ਜਾਣ, ਸਤਿਗੁਰਾਂ ਦੇ ਉੱਤੇ ਕੋਈ ਗੜਾ ਨਾ ਵੱਜੇ। ਸ੍ਰੀ ਪ੍ਰਭ ਖਪਰਾ ਹਾਥ ਨਿਕਾਰਾ ਨਿਜ ਤੁਰੰਗ ਕੇ ਸਿਰ ਪਰ ਤਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਸਤਿਗੁਰਾਂ ਦੇ ਸੀਸ ਦੇ ਉੱਤੇ ਬਹੁਤੇ ਸਾਰੇ ਕੰਬਲ ਤਾਣ ਦਿੱਤੇ ਨੇ, ਉੱਚਾ ਕਰਕੇ ਕੰਬਲਾਂ ਨੂੰ ਫੜ ਲਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਖਪਰਾ ਤੀਰ ਕੱਢਿਆ ਹੈ ਤੇ ਸਤਿਗੁਰਾਂ ਨੇ ਆਪਣੇ ਘੋੜੇ ਦੇ ਸਿਰ ਦੇ ਉੱਤੇ ਉਹ ਖਪਰਾ ਤੀਰ ਕਰ ਦਿੱਤਾ। ਕਰੀਬ ਹੱਥ ਦੀ ਤਲੀ ਜਿੰਨਾ ਖਪਰਾ ਤੀਰ ਚੌੜਾ ਹੁੰਦਾ, ਸਤਿਗੁਰਾਂ ਨੇ ਆਪਣੇ ਘੋੜੇ ਦੇ ਸਿਰ ਦੇ ਉੱਤੇ ਉਹ ਤੀਰ ਕਰ ਦਿੱਤਾ ਤਾਂ ਕਿ ਕੋਈ ਗੜਾ ਘੋੜੇ ਦੇ ਸਿਰ ਦੇ ਵਿੱਚ ਨਾ ਵੱਜੇ। ਕਰ ਕਾ ਲਗਿਓ ਨਾ ਹੈ ਪਰ ਕੋਈ ਖਰੇ ਰਹੇ ਤਿਸ ਥਲ ਥਿਰ ਹੋਈ। ਖਪਰਾ ਤੀਰ ਤਾਂ ਸਤਿਗੁਰਾਂ ਨੇ ਤਾਣ ਕੇ ਰੱਖਿਆ ਹੈ ਘੋੜੇ ਦੇ ਸਿਰ ਦੇ ਉੱਤੇ ਕਿ ਕੋਈ ਗੜਾ ਨਾ ਆਣ ਕੇ ਵੱਜੇ ਘੋੜੇ ਦੇ ਸਿਰ ਤੇ, ਮੇਰੇ ਘੋੜੇ ਦਾ ਬਚਾ ਹੋਵੇ। ਆਪੋ ਆਪਣਾ ਪਿਆਰ ਹੈ, ਆਪੋ ਆਪਣਾ ਸਨੇਹ ਹੈ, ਆਪੋ ਆਪਣਾ ਮੋਹ ਹੈ। ਸਿੰਘਾਂ ਦਾ ਸਨੇਹ ਹੈ ਸਤਿਗੁਰਾਂ ਦੇ ਨਾਲ, ਉਹਨਾਂ ਨੇ ਆਪਣੀ ਪਰਵਾਹ ਨਹੀਂ ਕੀਤੀ, ਸਤਿਗੁਰਾਂ ਦੇ ਸੀਸ ਦੇ ਉੱਤੇ ਕੰਬਲ ਤਾਣ ਦਿੱਤੇ ਨੇ ਤਾਂ ਕਿ ਕੋਈ ਗੜਾ ਸਤਿਗੁਰਾਂ ਨੂੰ ਨਾ ਵੱਜੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਖਪਰਾ ਤੀਰ ਘੋੜੇ ਦੇ ਸਿਰ ਦੇ ਉੱਤੇ ਕਰ ਦਿੱਤਾ ਕਿ ਮੇਰੇ ਘੋੜੇ ਨੂੰ ਕੋਈ ਗੜਾ ਨਾ ਵੱਜੇ, ਇਹਦੇ ਸਿਰ ਦੇ ਵਿੱਚ ਚੋਟ ਨਾ ਲੱਗੇ। ਕੋਸ ਕੋਸ ਚੋਂ ਗਿਰਦੇ ਮਹਾ ਕਰ ਕਾ ਜੁੱਤ ਬਰਖਿਓ ਜਲ ਮਹਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੋ ਕੋ ਦੀ ਦੂਰੀ ਦੇ ਉੱਤੇ ਚਾਰੇ ਪਾਸੇ ਬਹੁਤਾ ਮੀਂਹ ਪਿਆ, ਬੜੀ ਗੜਿਆਂ ਦੀ ਵਰਖਾ ਉਸ ਵੇਲੇ ਹੋਈ। ਤਿਸ ਥਲ ਹੀ ਡੇਰਾ ਕਰ ਦਇਓ ਸਭ ਵਹੀਰ ਪਾਛਲ ਕੋਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਉੱਥੇ ਹੀ ਆਪਣਾ ਡੇਰਾ ਲਾਇਆ, ਪਿੱਛੋਂ ਕੁਝ ਵਹੀਰ ਸਿੰਘਾਂ ਦਾ ਉੱਥੇ ਅਚਾਨਕ ਪਹੁੰਚ ਗਿਆ। ਤਿਸ ਵਹੀਰ ਮੈਂ ਇੱਕ ਸਿੱਖ ਆਇਓ ਖੱਚਰ ਇੱਕ ਦਰਬ ਕੋ ਲਿਆਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਚਾਨਕ ਕੁਝ ਸਿੰਘਾਂ ਦਾ ਟੋਲਾ ਉੱਥੇ ਪਹੁੰਚ ਗਿਆ। ਉਹਨਾਂ ਸਿੰਘਾਂ ਦੇ ਵਿੱਚ ਇੱਕ ਜਿਹੜਾ ਸਿੱਖ ਹੈ ਉਹ ਵੀ ਪਹੁੰਚਿਆ ਜਿਹਨੇ ਆਪਣੇ ਨਾਲ ਮਾਇਆ ਦੀ ਲੱਦੀ ਹੋਈ ਇੱਕ ਖੱਚਰ ਲਿਆਂਦੀ ਹੈ। ਪਗ ਪੰਕਜ ਪਰ ਬੰਧਨ ਕਰਕੇ ਜੇ ਤੱਕ ਧਨ ਸੋ ਆਗੇ ਧਰਕੇ। ਸਾਰਿਆਂ ਨੇ ਨਮਸਕਾਰ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਤੇ ਉਹ ਜਿਹੜਾ ਸਿੰਘ ਸੀ ਜਿਹਨੇ ਕਿ ਖੱਚਰ ਭਰੀ ਹੋਈ ਮਾਇਆ ਦੀ ਨਾਲ ਲਿਆਂਦੀ ਸੀ ਉਹਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਤੇ ਧਨ ਦੇ ਬਾਰੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ। ਕਹਿੰਦਾ ਮਹਾਰਾਜ ਲਿਹੋ ਖਜ਼ਾਨਾ ਦਿਓ ਕੁਬੇਰ ਪਹੁੰਚਾਵਣ ਠਾਣਾ। ਹੱਥ ਜੋੜ ਕੇ ਉਹ ਸਿੱਖ ਨੇ ਆਖਿਆ ਕਿ ਇਹ ਮਹਾਰਾਜ ਇਹ ਸੱਚੇ ਪਾਤਸ਼ਾਹ ਜੀ ਆਪਣੇ ਇਸ ਖਜ਼ਾਨੇ ਨੂੰ ਤੁਸੀਂ ਸਾਂਭ ਲੋ। ਕਹਿੰਦਾ ਦਿਓ ਕੁਬੇਰ ਪਹੁੰਚਾਵਣ ਠਾਣਾ। ਕਹਿੰਦਾ ਸੱਚੇ ਪਾਤਸ਼ਾਹ ਜੀ ਕੁਬੇਰ ਨੇ ਤੁਹਾਡੇ ਵਾਸਤੇ ਖਜ਼ਾਨਾ ਭੇਜਿਆ, ਕੁਬੇਰ ਨੇ ਤੁਹਾਡੇ ਵਾਸਤੇ ਮਾਇਆ ਭੇਜੀ ਹੈ, ਕਿਉਂਕਿ ਕੁਬੇਰ ਇੱਕ ਦੇਵਤਾ ਹੈ ਜਿਹਨੂੰ ਧਨ ਦਾ ਦੇਵਤਾ ਮੰਨਿਆ ਜਾਂਦਾ ਹੈ। ਸਿੰਘ ਨੇ ਅਰਜ਼ ਕੀਤੀ ਹੈ ਕਿ ਧਨ ਦੇ ਦੇਵਤੇ ਕੁਬੇਰ ਨੇ ਸੱਚੇ ਪਾਤਸ਼ਾਹ ਜੀ ਖਜ਼ਾਨਾ ਭੇਜਿਆ, ਇਹਨੂੰ ਸਾਂਭ ਲੋ, ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰਦਾ ਹਾਂ। ਸ੍ਰੀ ਗੁਰ ਕਹਿਓ ਗੁਣ ਮੁਖ ਖੋਲੋ ਸਭ ਬੈਰਾੜਨ ਕੋ ਅਬ ਬੋਲੋ। ਸਤਿਗੁਰਾਂ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਇਹ ਜਿਹੜੀ ਬੋਰੀ ਹੈ ਇਹਦਾ ਮੂੰਹ ਖੋਲ ਦਿਓ ਤੇ ਨਾਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਬੈਰਾੜਾਂ ਨੂੰ ਬੁਲਾ ਲਓ। ਆਪਣੇ ਨਿਕਟ ਲਗਾਇਓ ਢੇਰ ਆਦਿ ਮੋਹਰ ਰਜਤਪਣ ਹੇਰ। ਬੋਰੀ ਦੇ ਮੂੰਹ ਨੂੰ ਖੋਲਿਆ ਗਿਆ, ਸਤਿਗੁਰਾਂ ਨੇ ਆਖਿਆ ਢੇਰੀ ਲਾ ਦਿਓ ਧਰਤੀ ਦੇ ਉੱਤੇ ਸਾਰੀ ਬੋਰੀ ਦੀ ਢੇਰੀ ਲਾ ਦਿੱਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਦੇ ਵਿੱਚੋਂ ਅੱਧੀਆਂ ਸੋਨੇ ਦੀਆਂ ਮੋਹਰਾਂ ਨੇ ਤੇ ਅੱਧੇ ਦੂਜੇ ਰੁਪਈਏ ਨੇ ਚਾਂਦੀ ਦੇ, ਭਾਵ ਕਿ ਇਸ ਤਰ੍ਹਾਂ ਦੀ ਮਾਇਆ ਉਸ ਬੋਰੀ ਦੇ ਵਿੱਚੋਂ ਨਿਕਲੀ।
ਇਤਨੇ ਮੈਂ ਤੈਂ ਬੁਲਾਏ ਕਰ ਲਿਆਏ, ਕਰ ਪੰਕਤ ਬੈਰਾੜ ਬਿਠਾਏ।
ਇੰਨੇ ਚਿਰ ਨੂੰ ਸਾਰਿਆਂ ਬੈਰਾੜਾਂ ਨੂੰ ਸਿੱਖ ਬੁਲਾ ਕੇ ਲਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਤਾਰਾਂ ਲਾ ਕੇ ਬੈਠ ਜਾਓ, ਤੁਸੀਂ ਤਨਖਾਹਾਂ ਮੰਗੀਆਂ ਸੀ, ਤੁਹਾਡੀ ਤਨਖਾਹ ਹੁਣ ਅਸੀਂ ਅਦਾ ਕਰਦੇ ਆਂ। ਸਾਰਿਆਂ ਬੈਰਾੜਾਂ ਨੂੰ ਬਿਠਾ ਦਿੱਤਾ ਗਿਆ ਕਤਾਰਾਂ ਦੇ ਵਿੱਚ, ਲਾਈਨਾਂ ਦੇ ਵਿੱਚ।
ਲੇ ਉਹ ਚਾਕਰੀ ਲੇਖਾ ਕਰ ਕਰ, ਨਿਜ ਤੇ ਗੁਰ ਸਿੱਖੀ ਕੋ ਹਰ ਹਰ।
ਸਤਿਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਬੈਰਾੜਾਂ ਨੂੰ ਸੁਣਾ ਕੇ ਕਹਿੰਦੇ ਨੇ ਲੇਖਾ ਕਰ ਲੋ, ਹਿਸਾਬ ਕਰਕੇ ਆਪੋ ਆਪਣੇ ਪੈਸੇ ਲੈ ਲਓ। ਪਰ ਸਤਿਗੁਰੂ ਜੀ ਕਹਿੰਦੇ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਆਖਿਆ, ਉਹ ਕੰਮ ਕਰਨਾ ਪਵੇਗਾ। ਨਿਜ ਤੇ ਗੁਰ ਸਿੱਖੀ ਕੋ ਹਰ ਹਰ, ਆਪਣੇ ਆਪ ਤੋਂ ਸਿੱਖੀ ਨੂੰ ਹਰ ਕੇ, ਭਾਵ ਕੇ ਸਿੱਖੀ ਤੋਂ ਮੂੰਹ ਮੋੜ ਕੇ ਆਪੋ ਆਪਣੇ ਪੈਸੇ ਚੁੱਕ ਲਵੋ।
ਆਨੇ ਅਸ਼ਟ ਦਏ ਅਸਵਾਰ, ਲੀਏ ਪਦਾਂਤੀ ਅਰਧ ਵਿਚਾਰ।
ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀਆਂ ਤਨਖਾਹਾਂ ਮੁਕਰਰ ਕੀਤੀਆਂ ਹੋਈਆਂ ਸਨ, ਭਾਵ ਕੇ ਮਹੀਨੇ ਦੀ ਗਿਣਤੀ ਸਤਿਗੁਰੂ ਜੀ ਨਹੀਂ ਸਨ ਕਰਦੇ, ਸਤਿਗੁਰਾਂ ਨੇ ਦਿਨਾਂ ਦੇ ਹਿਸਾਬ ਦੇ ਨਾਲ ਇਹਨਾਂ ਦੀ ਤਨਖਾਹ ਮੁਕਰਰ ਕੀਤੀ ਹੋਈ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਇੱਕ ਘੋੜ ਸਵਾਰ ਨੂੰ 8 ਆਨੇ ਦਿਆ ਕਰਦੇ ਸਨ ਤੇ ਜਿਹੜੇ ਪੈਦਲ ਸੈਨਿਕ ਨੇ ਉਹਨਾਂ ਨੂੰ ਇਹਨਾਂ ਤੋਂ ਅੱਧੇ ਪੈਸੇ ਮਿਲਦੇ ਸਨ, ਭਾਵ ਕੇ ਜਿਹੜੇ ਘੋੜਿਆਂ ਦੇ ਸਵਾਰ ਨੇ ਉਹਨਾਂ ਨੂੰ ਰੋਜ਼ ਦੇ 8 ਆਨੇ ਦਿੱਤੇ ਜਾਂਦੇ ਸਨ ਤੇ ਜਿਹੜੇ ਪੈਦਲ ਸੈਨਿਕ ਸਨ ਉਹਨਾਂ ਨੂੰ 4 ਆਨੇ ਦਿੱਤੇ ਜਾਂਦੇ ਸਨ। ਰੋਜ਼ ਦੀ ਇੰਨੀ ਤਨਖਾਹ ਸਤਿਗੁਰਾਂ ਨੇ ਮੁਕਰਰ ਕੀਤੀ ਹੋਈ ਸੀ।
ਗਿਣ ਗਿਣ ਦੇਤ ਪਏ ਸਭ ਹੂਨ, ਪੈਦਲ ਇੱਕ ਸੌਰ ਕੋ ਦੂਣ।
ਦਿਨਾਂ ਨੂੰ ਗਿਣਿਆ ਗਿਆ, ਹਿਸਾਬ ਪੂਰਾ ਲਾਇਆ ਗਿਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਿਣ ਗਿਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬੈਰਾੜਾਂ ਨੂੰ ਪੈਸੇ ਦਿੱਤੇ ਨੇ। ਪੈਦਲ ਇੱਕ ਸੌਰ ਕੋ ਦੂਣ, ਭਾਵ ਕੇ ਜਿਹੜੇ ਪੈਦਲ ਨੇ ਉਹਨਾਂ ਨੂੰ ਇੱਕ ਗੁਣਾ ਤੇ ਉਹਨਾਂ ਤੋਂ ਦੁੱਗਣੇ ਘੋੜਿਆਂ ਦੇ ਸਵਾਰਾਂ ਨੂੰ, ਭਾਵ ਕੇ 4 ਆਨੇ ਮਿਲੇ ਨੇ ਹਰ ਇੱਕ ਪੈਦਲ ਸੈਨਿਕ ਨੂੰ ਰੋਜ਼ ਦੇ ਹਿਸਾਬ ਦੇ ਨਾਲ ਤੇ 8 ਆਨੇ ਦਿੱਤੇ ਨੇ ਹਰ ਇੱਕ ਘੋੜੇ ਦੇ ਸਵਾਰ ਨੂੰ ਪ੍ਰਤੀ ਦਿਨ ਹਿਸਾਬ ਦੇ ਨਾਲ।
ਤੁਰੰਗ 500 ਗਣਤੀ ਆਏ, 900 ਪੈਦਲ ਧਨ ਕੋ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਗਿਣਤੀ ਕੀਤੀ ਗਈ ਤੇ 500 ਘੋੜ ਅਸਵਾਰ ਨਿਕਲੇ ਨੇ, ਭਾਵ ਕੇ 500 ਐਸੇ ਸੈਨਿਕ ਨੇ ਜਿਹੜੇ ਘੋੜਿਆਂ ਦੇ ਅਸਵਾਰ ਨੇ, 900 ਪੈਦਲ ਧਨ ਕੋ ਪਾਏ ਤੇ 900 ਪੈਦਲ ਸੈਨਿਕ ਨੇ। ਇਹਨਾਂ ਸਾਰਿਆਂ ਨੂੰ ਧਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਦਾ ਕੀਤਾ।
ਜਬ ਸਭ ਹੁਣ ਚਾਕਰੀ ਲੀਨ, ਦਰਬ ਹੇਰ ਕਰ ਆਨੰਦ ਪੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਨੂੰ ਚਾਕਰੀ ਉਹਨਾਂ ਦੀ ਦੇ ਦਿੱਤੀ ਗਈ, ਜਦੋਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਨਖਾਹਾਂ ਦੇ ਦਿੱਤੀਆਂ,
ਦਰਬ ਹੇਰ ਕਰ ਆਨੰਦ ਪੀਨ,
ਮਾਇਆ ਦੇ ਲੋਭੀ ਸਨ, ਮਾਇਆ ਦੀ ਜਦੋਂ ਪ੍ਰਾਪਤੀ ਹੋਈ ਬੈਰਾੜਾਂ ਨੂੰ, ਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡੇ ਆਨੰਦ ਦੀ, ਬਹੁਤ ਵੱਡੀ ਖੁਸ਼ੀ ਦੀ ਉਹਨਾਂ ਨੂੰ ਪ੍ਰਾਪਤੀ ਹੋਈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਹਨਾਂ ਬੈਰਾੜਾਂ ਦੀਆਂ ਤਨਖਾਹਾਂ ਨੂੰ ਦਿੱਤਾ। ਸੋ ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।